ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ 52 ਸ਼ਬਦ 34 ਅੰਗ ਤੱਕ ਸ਼ਰਵਣ ਕਰ ਚੁੱਕੇ ਹਾਂ। 53ਵਾਂ ਸ਼ਬਦ ਮਹਾਰਾਜ 34 ਅੰਗ 'ਤੇ ਬਖਸ਼ਿਸ਼ ਕਰ ਰਹੇ ਨੇ। ਸ਼ਬਦ ਦਾ ਪ੍ਰਯੋਜਨ ਦੱਸਦੇ ਨੇ, ਮਨ ਮੇਰੇ ਸਦਾ ਹਰ ਵੇਖ ਹਦੂਰ, ਮੇਰੇ ਮਨਾ ਵਾਹਿਗੁਰੂ ਨੂੰ ਬਿਲਕੁਲ ਆਪਣੇ ਕੋਲ ਹਾਜ਼ਰਾ ਹਜ਼ੂਰ ਦੇਖ, ਹਾਜ਼ਰ ਹਜ਼ੂਰ। ਹਾਜ਼ਰ ਹੋਣਾ ਅਲੱਗ ਗੱਲ ਹੈ, ਹਜ਼ੂਰ ਹੋਣਾ ਬਿਲਕੁਲ ਸਾਹਮਣੇ, ਕਿ ਹਾਜ਼ਰ ਹਜ਼ੂਰ ਹੈ ਕਿ ਜਾਹਰ ਜ਼ਹੂਰ ਹੈ। ਸਤਿਗੁਰੂ ਕਹਿੰਦੇ ਨੇ, ਜਿਸ ਤਰ੍ਹਾਂ ਵੇਖਣਾ ਕਰੀਏ, ਕੋਲ ਹੈ, ਦੇਖਦਾ ਹੈ, ਅੰਗ ਸੰਗ ਹੈ, ਇਹਦੇ ਨਾਲ ਜਨਮ ਮਰਨ ਦੁੱਖ ਪਰ ਹਰ ਹੈ। ਸ਼ਬਦ ਰਹਿਆ ਭਰਪੂਰ, ਜਨਮ ਮਰਨ ਦੇ ਦੁੱਖ ਸਾਰੇ ਹੀ ਦੂਰ ਹੋ ਜਾਂਦੇ ਨੇ, ਪਰ ਵਿਸ਼ੇਸ਼ ਕਰਕੇ ਹਰੇ ਨਾਸ ਹੋ ਜਾਂਦੇ ਨੇ, ਕਿਉਂਕਿ ਉਹ ਬ੍ਰਹਮ ਸਾਰੇ ਕਿਤੇ ਪਰਿਪੂਰਨ ਹੋ ਜਾਂਦਾ, ਨਿਸ਼ਚੇ 'ਚ ਆ ਜਾਂਦਾ ਕਿ ਪਰਮਾਤਮਾ ਪਰਿਪੂਰਨ ਹੈ। ਪਰ ਸਤਿਗੁਰੂ ਕਹਿੰਦੇ, ਇਹ ਤਾਂ ਹੈ ਸ਼ਬਦ ਦਾ ਪ੍ਰਯੋਜਨ, ਗੁਰਮੁਖਾਂ ਦੀ ਅਵਸਥਾ। ਪਰ ਜਿਨ੍ਹਾਂ ਪੁਰਖਾਂ ਨੇ ਆਪਣੀ ਜ਼ਿੰਦਗੀ 'ਚ ਮਨੁੱਖਾ ਜਨਮ ਨੂੰ ਪਾ ਕੇ ਪਰਮਾਤਮਾ ਨੂੰ ਪਹਿਚਾਣਿਆ ਹੀ ਨਹੀਂ ਹੈ, ਇੰਨੇ ਗਲਤ ਢੰਗ ਨਾਲ ਜ਼ਿੰਦਗੀ ਨੂੰ ਜਿਉਂਏ ਨੇ, ਬੇਕਾਰ ਬੇਅਰਥ ਹੀ ਜ਼ਿੰਦਗੀ ਲੰਘਾ ਕੇ ਚਲੇ ਗਏ ਨੇ ਜੋ ਲੋਕ। ਆਓ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ ਪਾਵਨ ਬਖਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਗੁਰਾਂ ਨੇ ਸਾਨੂੰ ਪਾਵਨ ਬਾਉਲੀ ਸਾਹਿਬ ਦੀ ਦਾਤ ਬਖਸ਼ਿਸ਼ ਕੀਤੀ ਔਰ ਵਰ ਦਿੱਤਾ 84 ਪਾਠ ਜਪ ਜੀ ਸਾਹਿਬ ਦੇ ਕਰਨੇ ਨੇ 84 ਪੌੜੀਆਂ 'ਤੇ, 84 ਕੱਟੀ ਜਾਵੇਗੀ। ਕੌਣ ਕਹਿੰਦਾ? ਅਕਾਲ ਪੁਰਖ ਦੀ ਤੀਸਰੀ ਜੋਤ ਗੁਰੂ ਅਮਰਦਾਸ ਜੀ, ਗੁਰਾਂ ਦਾ ਬਚਨ ਵੱਡਾ ਹੁੰਦਾ, ਗੁਰ ਕਾ ਬਚਨ ਬਸੈ ਜੀ ਨਾਲੇ। ਕਿਸੇ ਥਾਂ ਦਾ ਮਹਾਤਮ ਹੀ ਐਸਾ ਹੁੰਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਖੁੱਲ੍ਹੇ ਭੰਡਾਰੇ ਵਰਤਾਏ ਨੇ। ਇਹਨਾਂ ਚੀਜ਼ਾਂ ਨੂੰ ਸਮਝਣ ਲਈ ਬਹੁਤ ਸੋਝੀ ਦੀ ਲੋੜ ਹੈ ਕਿ ਸਾਨੂੰ ਕਲਯੁੱਗ ਦੇ ਭਿਆਨਕ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪ੍ਰਾਪਤੀ ਹੋਈ ਹੈ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਜੋ ਗੁਰਾਂ ਨੇ ਤੀਰਥ ਬਖਸ਼ਿਸ਼ ਕੀਤੇ ਨੇ ਗੁਰੂ ਘਰ ਦੇ, ਪਾਵਨ ਬਾਉਲੀ ਸਾਹਿਬ ਦਾ ਤੀਰਥ, ਸ੍ਰੀ ਅੰਮ੍ਰਿਤਸਰ ਸਾਹਿਬ ਆਦਿਕ, ਇਹ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਇਹਨਾਂ ਸਥਾਨਾਂ 'ਤੇ ਇਸ਼ਨਾਨ ਕਰਨ ਦਾ ਬੜਾ ਭਾਰੀ ਮਹਾਤਮ ਹੁੰਦਾ। ਜੋ ਗੁਰ ਕਹੈ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੀ। ਜੋ ਇਤਿਹਾਸ ਕਹਿੰਦਾ, ਜੋ ਗੁਰੂ ਕਹਿੰਦੇ ਨੇ, ਉਸ ਗੱਲ ਨੂੰ ਹੀ ਸਿੱਖ ਨੇ ਧਿਆਨ ਦੇ ਨਾਲ ਸੁਣ ਕੇ ਕਮਾਉਣਾ। ਜੋ ਦੁਨੀਆਂ ਦੇ ਲੋਕ ਕਹਿੰਦੇ ਨੇ, ਨਾਸਤਕ ਪੁਰਸ਼, ਨਿਸ਼ਰਦਕ ਲੋਕ, ਜਿਨ੍ਹਾਂ ਦੀ ਬੁੱਧੀ ਕੁਦਰਤੀ ਪੁੱਠੀ ਹੈ, ਉਹਨਾਂ ਦੀ ਨਿਗਾਹ ਵਿੱਚ ਤਾਂ ਉਹ ਕੇਵਲ ਪਾਣੀ, ਬਹੁਤ ਨਿੰਦਾ ਕਰਦੇ ਨੇ ਔਰ ਬਹੁਤ ਲੋਕਾਂ ਨੂੰ ਗੁੰਮਰਾਹ ਕਰ ਛੱਡਦੇ ਨੇ। ਇਉਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਵੀ ਜੀਵ ਕਿੰਤੂ ਕਰਦੇ ਨੇ, ਉਹਨਾਂ ਦੀ ਨਿਗਾਹ ਆਪੋ ਆਪਣੀ ਹੈ, ਪਰ ਸਿੱਖ ਸੰਗਤ ਨੇ ਸਾਵਧਾਨ ਰਹਿਣਾ ਹੈ। ਮਹਾਰਾਜ ਕਹਿੰਦੇ ਨੇ, ਕਬੀਰ ਸਾਕਰ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ। ਸਾਕਤ ਦੀ ਸੰਗਤ ਨਹੀਂ ਕਰਨੀ। ਕਬੀਰ, ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਈ ਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ। ਲਸਣ ਦੀ ਦੁਰਗੰਧੀ ਵਾਂਗੂੰ ਇਹ ਹਰ ਜਗ੍ਹਾ ਹੀ ਪ੍ਰਗਟ ਹੋ ਜਾਂਦਾ ਨਾਸਤਕ। ਇਹਨਾਂ ਚੀਜ਼ਾਂ ਤੋਂ ਸਤਿਗੁਰੂ ਆਪਾਂ ਨੂੰ ਸਾਵਧਾਨ ਕਰਦੇ ਰਹਿੰਦੇ ਨੇ ਹਮੇਸ਼ਾ। ਕੰਨਾਂ 'ਚ ਉਂਗਲਾਂ ਦੇ ਕੇ ਨਾਸਤਕ ਦੇ ਕੋਲ ਲੰਘ ਜਾਣਾ ਚਾਹੀਦਾ, ਉਹਦੀ ਗੱਲ ਨਹੀਂ ਸੁਣਨੀ। ਕਦੇ ਮਾੜਾ ਅਸਰ ਪੈ ਜਾਵੇਗਾ, ਕੁਸੰਗਤ ਮਾਰ ਦਿੰਦੀ ਬੰਦੇ ਨੂੰ। ਸਿਰਫ ਚੰਗੇ ਪੁਰਸ਼ਾਂ ਦੀ, ਨਾਮ ਜਪਣ ਵਾਲਿਆਂ ਦੀ, ਨਾਮ ਰਸੀਆਂ ਦੀ ਸੰਗਤ ਕਰੀਏ, ਤਾਂ ਕਿ ਸਤਿਗੁਰੂ ਦੀ ਸਾਡੇ ਉੱਤੇ ਵੀ ਕਿਰਪਾ ਹੋ ਜਾਵੇ। ਆਓ, ਸਤਿਗੁਰੂ ਕਹਿੰਦੇ ਨੇ ਜਿਹੜੇ ਨਾਸਤਕ ਲੋਕ ਨੇ ਉਹਨਾਂ ਬਾਰੇ ਜ਼ਿਕਰ ਕਰਦੇ ਨੇ, ਜਿੰਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗਚਾਰ। ਜਿਨ੍ਹਾਂ ਇਨਸਾਨਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਨਹੀਂ, ਕਦੇ ਮੱਥਾ ਵੀ ਤੱਕ ਨਹੀਂ ਟੇਕਿਆ, ਕਦੇ ਚੌਰ ਨਹੀਂ ਕੀਤਾ, ਸਵੇਰੇ ਗੁਰੂ ਘਰਾਂ 'ਚ ਪ੍ਰਕਾਸ਼ ਹੁੰਦਾ ਹੈ, ਉਹ ਕਦੇ ਪ੍ਰਕਾਸ਼ ਵੇਲੇ ਨਹੀਂ ਅਸੀਂ ਦੇਖੇ, ਕਦੇ ਸੁਖਾਸਣ ਵੇਲੇ ਨਹੀਂ ਦੇਖੇ, ਕਦੇ ਉਹ ਸੰਗਤ ਵਿੱਚ ਨਹੀਂ ਬੈਠੇ ਦੇਖੇ, ਕਦੇ ਉਹ ਕੀਰਤਨ 'ਚ ਨਹੀਂ ਬਹਿੰਦੇ, ਕਦੇ ਕਥਾ 'ਚ ਨਹੀਂ ਬਹਿੰਦੇ। ਜਿਨ੍ਹਾਂ ਨੂੰ ਆਪਾਂ ਕਦੇ ਦੇਖਿਆ ਹੀ ਨਹੀਂ ਗੁਰੂ ਘਰਾਂ ਦੇ ਵਿੱਚ, ਜੇ ਉਹ ਲੋਕ ਪ੍ਰਚਾਰ ਕਰਨ ਲੱਗ ਜਾਣ, ਉਹਨਾਂ ਦਾ ਮਹਾਰਾਜ ਕਹਿੰਦੇ ਪ੍ਰਚਾਰ ਕੂੜਾ ਹੀ ਹੁੰਦਾ, ਕਿਉਂਕਿ ਉਹਨਾਂ ਨੇ ਕਦੇ ਸੇਵਾ ਹੀ ਨਹੀਂ ਕੀਤੀ। ਸੇ ਦੁਖੀਏ ਜੁਗ ਚਾਰ, ਜੁਗ ਚਾਰ ਦਾ ਮਤਲਬ ਚਾਰ ਯੁੱਗਾਂ ਵਾਲਾ ਸੰਸਾਰ ਜਿਹੜਾ ਹੈ, ਅਥਵਾ ਚਾਰੇ ਯੁੱਗਾਂ ਵਿੱਚ ਵਾਰ ਵਾਰ 84 ਦੇ ਗੇੜੇ 'ਚ ਪੈਂਦੇ ਪੈਂਦੇ ਉਹ ਲੋਕ ਦੁਖੀ ਹੋ ਜਾਂਦੇ ਨੇ ਅਤੇ ਦੁਖੀ ਹੀ ਰਹਿੰਦੇ ਨੇ। ਉਹਨਾਂ ਨੇ ਮਹਾਰਾਜ ਦੀ ਸੇਵਾ ਨਹੀਂ ਕੀਤੀ, ਉਹਨਾਂ ਨੇ ਆਪਣੇ ਹਿਰਦੇ ਅੰਦਰ ਆਪਣੀ ਪਾਵਨ ਜੋਤ ਦੇ ਦਰਸ਼ਨ ਨਹੀਂ ਕੀਤੇ, ਸਰਬ ਵਿਆਪਕ ਪਰਿਪੂਰਨ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ। ਘਰ ਹੁੰਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁੱਠੇ ਅਹੰਕਾਰ। ਉਹਨਾਂ ਨੇ ਅੰਤਹਿਕਰਨ ਦੇ ਅੰਦਰ ਜਿਹੜਾ ਹਿਰਦੇ 'ਚ ਪਰਮਾਤਮਾ ਹੈ, ਹਿਰਦੇ ਰੂਪ ਘਰ ਦੇ ਵਿੱਚ ਜੋ ਪੁਰਖ ਪਰਮਾਤਮਾ ਵਾਹਿਗੁਰੂ ਹੈ, ਉਹਨੂੰ ਪਛਾਣਿਆ ਹੀ ਨਹੀਂ ਹੈ ਕਿ ਪਰਮਾਤਮਾ ਦੀ ਜੋਤ ਮੇਰੇ ਅੰਦਰ, ਤਾਂਹੀਓ ਮੈਂ ਤੁਰਿਆ ਫਿਰਦਾ। ਆਤਮਾ ਪਰਮਾਤਮਾ ਇੱਕੋ ਹੀ ਚੀਜ਼, ਜਦੋਂ ਤੱਕ ਜੋਤ ਵਰਤਦੀ ਸਰੀਰ ਦੇ ਅੰਦਰ, ਜਬ ਲੱਗ ਜੋਤ ਕਾਇਆ ਮਹਿ ਵਰਤੈ ਆਪਾ ਪਸ਼ੂ ਨਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ। ਜਦੋਂ ਤੱਕ ਸਰੀਰ ਵਿੱਚ ਜੋਤ ਵਰਤਦੀ ਹੈ ਉਦੋਂ ਤੱਕ ਅੰਨਾ ਪੁਰਸ਼ ਕਹਿੰਦਾ ਰਹਿੰਦਾ ਮੈਨੂੰ ਦਿਖਾਓ ਰੱਬ ਕਿਤੇ, ਜੋਤ ਵਿੱਚ ਹੀ ਕੰਮ ਕਰੀ ਜਾ ਰਹੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਾਵਧਾਨ ਕਰਦੇ ਨੇ ਕਿ ਉਹ ਲੋਕ ਜਿਹੜੇ ਨੇ ਅਭਿਮਾਨ ਮੁੱਠੇ ਅਹੰਕਾਰ, ਉਹ ਹੰਕਾਰੀ ਬੰਦੇ ਜਿਹੜੇ ਨੇ, ਹੰਕਾਰ ਆਦਿਕ ਜਿਹੜੇ ਸਾਰੇ ਵਿਕਾਰ ਨੇ, ਇਹਨਾਂ 'ਚ ਲੱਗ ਕੇ ਲੁੱਟੇ ਗਏ ਆ, ਉਹਨਾਂ ਦੇ ਸ਼ੁਭ ਗੁਣ ਖਤਮ ਹੋ ਗਏ ਨੇ। ਸਤਿਗੁਰੂ ਕਿਹਾ ਫਿਟਕਿਆ ਮੰਗ ਥੱਕੇ ਸੰਸਾਰ, ਜਿਹੜੇ ਬੰਦੇ ਸਤਿਗੁਰਾਂ ਦੇ ਫਿਟਕਾਰੇ ਹੋਏ ਨੇ ਉਹ ਸੰਸਾਰ ਵਿੱਚ ਮੰਗ ਮੰਗ ਕੇ ਥੱਕ ਗਏ, ਪਰ ਉਹਨਾਂ ਨੂੰ ਕੋਈ ਕੁਛ ਦਿੰਦਾ ਨਹੀਂ ਹੈ। ਇਸ ਕਰਕੇ ਕਹਿੰਦੇ ਉਹਨਾਂ ਵੱਲ ਕੋਈ ਦੇਖ ਕੇ ਵੀ ਰਾਜੀ ਨਹੀਂ। ਜਦੋਂ ਪਹਾੜੀ ਰਾਜਿਆਂ ਨੂੰ ਕਿਹਾ ਸੀ ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ, ਸਭ ਕੁਛ ਦੇ ਦਿਆਂਗੇ, ਇਹ ਮੰਨੇ ਹੀ ਨਾ, ਉਲਟਾ ਮਹਾਰਾਜ 'ਤੇ ਹਮਲਾ ਕਰ ਦਿੱਤਾ, ਜੰਗ ਯੁੱਧ ਕੀਤੇ। ਸਤਿਗੁਰੂ ਕਹਿੰਦੇ ਅਸੀਂ ਤਾਂ ਤੁਹਾਡੇ ਰੱਖਿਅਕ ਬਣ ਕੇ ਆਏ ਸੀ, ਹਿਤੂ ਬਣ ਕੇ ਆਏ ਸੀ, ਨੌਵੇਂ ਪਾਤਸ਼ਾਹ ਨੇ ਸੀਸ ਦਿੱਤਾ ਤੁਹਾਡੇ ਲਈ, ਤਿਲਕ ਜੰਨੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮਹਿ ਸਾਕਾ, ਪਿਤਾ ਜੀ ਨੇ ਸੀਸ ਦਿੱਤਾ, ਛੇਵੇਂ ਪਾਤਸ਼ਾਹ ਨੇ ਤੁਹਾਡੇ ਵੱਡਿਆਂ ਵਡੇਰਿਆਂ ਨੂੰ ਛੁਡਾਇਆ ਗਵਾਲੀਅਰ ਦੇ ਕਿਲ੍ਹੇ 'ਚੋਂ, ਤੁਸੀਂ ਇਹ ਕਿਰਤ ਕਰਨ ਨਿਕਲੇ ਹੋ। ਸਤਿਗੁਰੂ ਕਹਿੰਦੇ ਜਾਓ, ਇੱਕ ਦਿਨ ਐਸਾ ਆਵੇਗਾ ਜਦੋਂ ਤੁਸੀਂ ਮੰਗਤੇ ਬਣ ਜਾਓਗੇ, ਮੰਗਿਆਂ ਵੀ ਤੁਹਾਨੂੰ ਕੋਈ ਪੈਸਾ ਨਾ ਦੇਵੇਗਾ, ਰੋਟੀ ਨਹੀਂ ਮਿਲੇਗੀ। ਹੁਣ ਜਿਹੜੇ ਪੁਰਾਣੇ ਲਿਖਾਰੀ ਨੇ ਸਾਡੇ, ਉਹਨਾਂ ਨੇ ਜਦੋਂ ਇਤਿਹਾਸ ਲਿਖਣਾ ਫਿਰ ਦੁਬਾਰਾ ਚਾਹਿਆ ਤਾਂ ਉਹਨਾਂ ਨੇ ਜਾ ਕੇ ਮੈਨੂੰ ਦੱਸਿਆ ਵੀ ਉਹ ਵਾਕਈ ਹੁਣ ਇਸ ਵਕਤ ਕਈ ਰਾਜਿਆਂ ਦੇ ਟੱਬਰ ਝੌਂਪੜੀਆਂ 'ਚ ਰਹਿੰਦੇ ਨੇ। ਉਹਨਾਂ ਨੂੰ ਕੋਈ ਮੰਗਿਆ ਰੋਟੀ ਵੀ ਨਹੀਂ ਦਿੰਦਾ। ਉਹ ਦਿਖਾਉਂਦੇ ਲੋਕਾਂ ਨੂੰ ਕਿ ਆਹ ਢਾਲ ਜਿਹੜੀ ਹੈ ਸਾਡੇ ਰਾਜ ਘਰਾਣੇ ਦੀ ਨਿਸ਼ਾਨੀ ਹੈ, ਉਹਦੇ 'ਚ ਗੋਹਾ ਪਾ ਪਾ ਕੇ ਉਹ ਮੱਝਾਂ ਦਾ ਗਾਵਾਂ ਦਾ ਸੁੱਟਦੇ ਆ, ਕਿਉਂਕਿ ਗਰੀਬੀ ਇੰਨੀ ਛਾ ਗਈ ਘਰਾਂ 'ਚ। ਸਤਿਗੁਰੂ ਕਿਹਾ ਫਿਟਕਿਆ ਮੰਗ ਥੱਕੇ ਸੰਸਾਰ, ਜਿਵੇਂ ਸੱਤੇ ਬਲਵੰਡੇ ਹੋਣੀ ਸੀ। ਜਿਹੜੇ ਗੁਰਾਂ ਵੱਲੋਂ ਫਟਕਾਰ ਦਿੱਤੇ ਜਾਂਦੇ ਨੇ, ਨਰੰਗੇ ਹੋਣੀ ਕਿੱਥੇ ਨੇ ਹੁਣ, ਕਿਉਂਕਿ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਫਟਕਾਰ ਦਿੰਦੇ ਨੇ ਉਹ ਨਜ਼ਰ ਹੀ ਨਹੀਂ ਆਉਂਦੇ, ਨਾ ਹੀ ਉਹ ਮੰਗਿਆ ਕੋਈ ਉਹਨਾਂ ਨੂੰ ਕੁਛ ਦੇਵੇ। ਗੁਰਾਂ ਦੇ ਕਹੇ ਵਾਕ ਦਾ ਹੌਲੀ ਹੌਲੀ ਫਿਰ ਅਸਰ ਐਸਾ ਹੁੰਦਾ ਕਿ ਮੁੜ ਕੇ ਕੁਛ ਵੀ ਨਹੀਂ ਰਹਿੰਦਾ ਬੰਦੇ ਕੋਲ। ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ। ਇਸ ਗੱਲ ਉੱਤੇ ਸ਼ਾਹਜਹਾਂ ਹੁਣਾਂ ਨੇ ਕਿੰਤੂ ਕੀਤਾ ਸੀ, ਫਿਰ ਉਹਨਾਂ ਨੂੰ ਇਹੀ ਸਭ ਕੁਛ ਦੇਖਣਾ ਪਿਆ ਸੀ। ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨਹਾਰ। ਜਿਹੜਾ ਸਾਰਿਆਂ ਕੰਮਾਂ ਦੇ ਸਵਾਰਨ ਵਾਲਾ ਸੱਚਾ ਸ਼ਬਦ ਹੈ, ਬ੍ਰਹਮ ਹੈ, ਪਰਮਾਤਮਾ ਹੈ, ਉਹਦਾ ਸ਼ਬਦ ਹੈ। ਉਹ ਅਹੰਕਾਰ ਕਹਿ ਕੇ ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹ ਅਹੰਕਾਰ ਬ੍ਰਹਮਾ ਉਤਪਤ, ਉਹ ਅਹੰਕਾਰ ਕੀਆ ਜਿਨਚਿਤ, ਉਹ ਅਹੰਕਾਰ ਸੈਲ ਜੁਗ ਪਏ, ਉਹ ਅਹੰਕਾਰ ਵੇਦ ਨਿਰਮੈ। ਇਹ ਜਿਹੜਾ ਅੱਖਰ ਹੈ ਉਹ ਅਹੰਕਾਰ, ਇਹ ਸ਼ਬਦ ਹੈ ਬ੍ਰਹਮ ਦਾ। ਇੱਕ ਉਹ ਅਹੰਕਾਰ ਤੋਂ ਲੈ ਕੇ ਗੁਰਬਾਣੀ ਪ੍ਰਾਰੰਭ ਹੁੰਦੀ ਸਾਰੀ, ਇੱਕ ਉਹ ਅਹੰਕਾਰ ਦੀ ਵਿਆਖਿਆ ਹੈ ਸਾਰੀ ਮੂਲ ਮੰਤਰ। ਮੂਲ ਮੰਤਰ ਦੀ ਵਿਆਖਿਆ ਹੈ ਜਪਜੀ ਸਾਹਿਬ, ਜਪਜੀ ਸਾਹਿਬ ਦੀ ਸਾਰੀ ਵਿਆਖਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹਦੇ ਵਿੱਚੋਂ ਸਭ ਕੁਛ ਲੱਭਦਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਸ਼ਬਦ ਸੀ ਜਿਹਨੇ ਸਾਰਾ ਕੰਮ ਸੰਵਾਰਨਾ ਸੀ, ਜਦੋਂ ਓਅੰਕਾਰ ਕਹਿ ਕੇ ਪਰਮਾਤਮਾ ਨੇ ਸ੍ਰਿਸ਼ਟੀ ਰਚੀ ਹੈ, ਉਹਨੇ ਕਿਹੜਾ ਕੋਈ ਇੱਥੇ ਸੰਸਾਰ ਦੇ ਲੋਕਾਂ ਵਾਂਗੂ ਮੈਂ ਸੀਮਿੰਟ ਇਕੱਠਾ ਕੀਤਾ, ਪਹਿਲਾਂ ਮਿੱਟੀ ਇਕੱਠੀ ਕੀਤੀ ਜਾਂ ਬਜਰੀ ਇਕੱਠੀ ਕੀਤੀ ਫਿਰ ਪੋਲੋ ਸਾਰੇ ਸੀ। ਉਹਨੇ ਕਿਹੜਾ ਇਹੋ ਜਿਹੇ ਕਰਮ ਕੀਤੇ ਜਿਹੜੇ ਸੰਸਾਰ ਦੇ ਲੋਕ ਕਰਦੇ ਨੇ। ਪਰਮਾਤਮਾ ਨੇ ਤਾਂ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਕਾਲ ਪੁਰਖ ਵਾਹਿਗੁਰੂ ਨੇ ਸ਼ਬਦ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ। ਸ਼ਬਦ ਰੂਪ ਹੈ ਬ੍ਰਹਮ, ਅਤੇ ਸ਼ਬਦ ਦਾ ਭੇਦ ਕਿਸੇ ਵਿਰਲੇ ਨੂੰ ਆਇਆ, ਅਤੇ ਹੁਣ ਵੀ ਸ਼ਬਦ ਰੂਪ ਹੋ ਕੇ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਿਰਾਜਮਾਨ ਨੇ। ਜੇ ਉਹਨੇ ਓਅੰਕਾਰ ਕਹਿ ਕੇ ਇੰਨੀ ਵੱਡੀ ਬ੍ਰਹਿਮੰਡ ਰਚੇ ਨੇ, ਸ੍ਰਿਸ਼ਟੀ ਰਚੀ ਹੈ, ਮਨੁੱਖ ਨੂੰ ਵੀ ਚਾਹੀਦਾ ਹੈ ਕਿ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਦਾ ਅਭਿਆਸ ਕਰਕੇ ਮਨੁੱਖ ਵੀ ਬਹੁਤ ਕੁਛ ਕਰ ਸਕਦਾ, ਉਹਦਾ ਰੂਪ ਬਣ ਸਕਦਾ। ਘਰਾਂ ਦੇ ਛੋਟੇ ਛੋਟੇ ਕੰਮ ਹੋਰ ਦੁਨਿਆਵੀ ਕੰਮ ਸ਼ਬਦ ਹੀ ਸਵਾਰਦਾ, ਪਰ ਮਨੁੱਖ ਨੂੰ ਸ਼ਬਦ ਦੀ ਸੋਝੀ ਹੀ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਇਹਦਾ ਪ੍ਰਚਾਰ ਕਰੋ, ਉਪਦੇਸ਼ ਕਰੋ ਲੋਕਾਂ ਵਿੱਚ ਕਿ ਸ਼ਬਦ ਹੀ ਸਭ ਕੁਛ ਕਰਨਹਾਰ ਹੈ। ਸ਼ਬਦ ਜਿਨ੍ਹਾਂ ਨੇ ਕਮਾਇਆ ਹੈ ਉਹਨਾਂ ਨੇ ਬ੍ਰਹਮ ਨੂੰ ਪਾਇਆ ਹੈ, ਇਸ ਕਰਕੇ ਸ਼ਬਦ ਵੱਡੀ ਬਖਸ਼ਿਸ਼ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨ ਮੇਰੇ ਸਦਾ ਹਰ ਵੇਖ ਹਦੂਰ, ਇਹ ਮੇਰੇ ਮਨ ਤੂੰ ਵਾਹਿਗੁਰੂ ਨੂੰ ਐਨ ਹਾਜ਼ਰ ਨਾਜ਼ਰ ਸਾਹਮਣੇ ਵੇਖ। ਪ੍ਰਕਾਸ਼ ਹੀ ਪ੍ਰਕਾਸ਼ ਹੈ ਵਾਹਿਗੁਰੂ ਦਾ ਸਾਰੇ ਪਾਸੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਸ਼ਬਦ ਭਰਪੂਰ ਹੈ ਪਰਮਾਤਮਾ, ਜਨਮ ਮਰਨ ਦੁੱਖ ਪਰ ਹਰੈ ਸ਼ਬਦ ਰਹਿਆ ਭਰਪੂਰ। ਉਹ ਜਿਹੜਾ ਪਰਮਾਤਮਾ ਹੈ ਉਹ ਸ਼ਬਦ ਸਰੂਪ ਪਰਮਾਤਮਾ, ਸ਼ਬਦ ਤੋਂ ਭਾਵ ਬ੍ਰਹਮ, ਸਾਰੇ ਪਰਿਪੂਰਨ ਨਿਸ਼ਚਾ ਕਰ ਲਵੇਂਗਾ ਤੂੰ, ਤੇਰੇ ਜਨਮ ਮਰਨ ਦੇ ਸਾਰੇ ਦੁੱਖ ਨਿਵਿਰਤ ਕਰ ਦੇਵੇਗਾ ਸ਼ਬਦ। ਸ਼ਬਦ ਦੇ ਕਈ ਭਾਵ ਅਰਥ ਨੇ। ਮੂਲ ਰੂਪ ਵਿੱਚ ਸ਼ਬਦ ਬ੍ਰਹਮ ਨੂੰ ਵੀ ਕਿਹਾ ਹੈ, ਬ੍ਰਹਮ ਨੇ ਹੀ ਸ਼ਬਦ ਉਚਾਰਨ ਕੀਤਾ ਕਿਉਂਕਿ ਉਹਦਾ ਤਾਂ ਆਕਾਰ ਹੀ ਨਹੀਂ ਕੋਈ, ਬਸ ਉਹਦੇ ਵਿੱਚੋਂ ਤਾਂ ਪ੍ਰਕਾਸ਼ ਹੈ ਜਾਂ ਆਵਾਜ਼ ਹੈ, ਪ੍ਰਕਾਸ਼ ਵਿੱਚੋਂ ਹੀ ਆਵਾਜ਼ ਆਈ ਹੈ। ਔਰ ਉਹ ਪਰਮਾਤਮਾ ਨੇ ਜੇ ਇੱਛਾ ਕੀਤੀ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਏਕੋ ਹੰਗ ਸਿਆਮਾ ਬਹੁ ਪਰਜਾ ਜਾਏ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਉਹ ਇੱਕ ਤੋਂ ਬਹੁਤੇ ਰੂਪ ਹੋ ਗਿਆ। ਜਦੋਂ ਉਹ ਪਰਮਾਤਮਾ ਨਿਰਗੁਣ ਨੇ ਸੰਕਲਪ ਕੀਤਾ ਇੱਕ ਤੋਂ ਬਹੁਤੇ ਰੂਪ ਹੋਣ ਦਾ, ਤਾਂ ਸ੍ਰਿਸ਼ਟੀ ਦੀ ਰਚਨਾ ਹੋਈ। ਇਹ ਸਾਰਾ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਤੇ ਅਕਾਲ ਪੁਰਖ ਨੇ ਹੀ ਸਾਰੇ ਰੂਪ ਧਾਰੇ ਨੇ ਸ੍ਰਿਸ਼ਟੀ ਤੇ, ਖੇਡ ਰਚੀ ਆਪਣੀ। ਫਿਰ ਆਪ ਵੀ ਸਰਗੁਣ ਰੂਪ ਹੋ ਕੇ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਸ੍ਰਿਸ਼ਟੀ ਨੂੰ ਤਾਰਨ ਹਿੱਤ ਪ੍ਰਚਾਰ ਕੀਤਾ, ਦੁਨੀਆਂ ਨੂੰ ਸ਼ਬਦ ਨਾਲ ਜੋੜਿਆ, ਬ੍ਰਹਮ ਨਾਲ ਜੋੜਿਆ। ਸ਼ਬਦ ਬ੍ਰਹਮ ਸ਼ਬਦ ਉਹਦੇ ਵਿੱਚੋਂ ਆਵਾਜ਼ ਆਈ, ਉਹੀ ਸ਼ਬਦ ਤੁਰਕੀ ਬਾਣੀ ਰੂਪ ਹੋ ਕੇ ਪ੍ਰਗਟ ਹੋਇਆ। ਸ਼ਬਦ ਨਾਲੋਂ ਹੀ ਆਪਾਂ ਵੱਖਰੇ ਹੋਏ ਹਾਂ, ਸ਼ਬਦ ਪੜ੍ਹ ਕੇ ਹੀ ਸ਼ਬਦ ਨਾਲ ਜੁੜ ਜਾਣਾ, ਬਸ ਸਾਰੀ ਕਲਾ ਹੀ ਸ਼ਬਦ ਦੀ ਹੈ ਅਸਲ ਵਿੱਚ। ਸਤਿਗੁਰੂ ਮਹਾਰਾਜ ਰਹਾਉ ਦੀ ਪੰਕਤੀ ਤੋਂ ਬਾਅਦ ਬਖਸ਼ਿਸ਼ ਕਰਦੇ ਨੇ, ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ। ਹੁਣ ਜਿਨ੍ਹਾਂ ਨੇ ਸੱਚੇ ਨਾਮ ਦਾ ਆਧਾਰ ਲੈ ਲਿਆ, ਆਸਰਾ ਲੈ ਲਿਆ ਅਤੇ ਸੱਚੇ ਪਰਮਾਤਮਾ ਨੂੰ ਸਲਾਹੁੰਦੇ ਨੇ ਸੱਚੇ ਨਾਮ ਦੇ ਆਧਾਰ, ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਗੁਰਮੰਤਰ ਗੁਰਬਾਣੀ ਪੜ੍ਹਦੇ ਨੇ, ਉਹ ਸੱਚੇ ਲੋਕ ਨੇ। ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ। ਹੁਣ ਜਿਨ੍ਹਾਂ ਨੇ ਭਗਤੀ ਰੂਪ ਸੱਚੀ ਕਾਰ ਕਮਾਈ ਹੈ, ਸੋ ਉਹਦਾ ਸੱਚੇ ਵਾਹਿਗੁਰੂ ਨਾਲ ਪਿਆਰ ਹੈ, ਸੱਚੇ ਨਾਲ ਉਹਨਾਂ ਦਾ ਪਿਆਰ ਹੁੰਦਾ, ਸੱਚੀ ਕਾਰ ਉਹਨਾਂ ਨੇ ਕਿਉਂਕਿ ਨਾਮ ਰੂਪ ਭਗਤੀ ਰੂਪ ਕਾਰ ਕਮਾਈ ਹੈ। ਸੱਚਾ ਸਾਹ ਵਰਤਦਾ ਕੋਈ ਨਾ ਮੇਟਣਹਾਰ। ਉਹ ਸੱਚਾ ਪਰਮਾਤਮਾ ਉਹਦਾ ਹੁਕਮ ਸਾਰੇ ਹੀ ਕਿਤੇ ਵਰਤ ਰਿਹਾ, ਉਹਦਾ ਹੁਕਮ ਕੋਈ ਮੇਟਣ ਵਾਲਾ ਜੰਮਿਆ ਹੀ ਨਹੀਂ, ਨਾ ਜੰਮੇਗਾ, ਨਾ ਕੋਈ ਪਿੱਛੇ ਹੋਇਆ, ਨਾ ਕੋਈ ਹੋਣਾ, ਨਾ ਕੋਈ ਅੱਗੇ ਹੋਵੇਗਾ, ਉਹਦੇ ਹੁਕਮ ਨੂੰ ਕੋਈ ਮੇਟ ਹੀ ਨਹੀਂ ਸਕਦਾ। ਉਹ ਤਾਂ ਮੇਟੇ ਜੇ ਕੋਈ ਉਹ ਤੋਂ ਵੱਡਾ ਹੋਵੇ, ਸਾਰੇ ਤਾਂ ਉਹ ਤੋਂ ਛੋਟੇ ਨੇ। ਇਸ ਕਰਕੇ ਉਹਦਾ ਹੁਕਮ ਸਾਰੀ ਸ੍ਰਿਸ਼ਟੀ ਉੱਤੇ ਬ੍ਰਹਿਮੰਡਾਂ ਵਿੱਚ ਚੱਲਦਾ, ਉਹਦਾ ਸ਼ਬਦ ਜੋ ਹੈ ਸਾਰੇ ਸ਼ਬਦ ਨਾਮ ਹੁਕਮ ਦਾ ਵੀ ਹੈ, ਕਿਉਂਕਿ ਉਹ ਸ਼ਬਦ ਕਰ ਦਿੰਦਾ ਜਦੋਂ ਹੁਕਮ ਕਰ ਦਿੰਦਾ, ਸ਼ਬਦ ਨੇ ਹੀ ਹੁਕਮ ਕੀਤਾ ਹੈ, ਅਤੇ ਉਹਦੇ ਹੁਕਮ ਦੇ ਨਾਲ ਹੀ ਸਾਰੀ ਕਲਾ ਵਰਤ ਜਾਂਦੀ ਹੈ। ਕੋਈ ਕੰਮ ਹੋਵੇ ਸ਼ਬਦ ਦਾ ਅਭਿਆਸ ਕਰੋ ਅਤੇ ਸ਼ਬਦ ਹੀ ਕਲਾ ਵਰਤਾਉਂਦਾ, ਜਿੱਥੇ ਸ਼ਬਦ ਹੈ ਉੱਥੇ ਪ੍ਰਕਾਸ਼ ਹੈ, ਉੱਥੇ ਰੱਖਿਆ ਹੈ, ਉੱਥੇ ਚਾਰੇ ਪਦਾਰਥ ਨੇ, ਉੱਥੇ ਬ੍ਰਹਮ ਹੈ, ਇੱਕ ਓੰਕਾਰ ਵਿੱਚ ਹੀ ਸਾਰਾ ਕੁਛ ਆ ਜਾਂਦਾ, ਸਤਨਾਮ ਕਰਤਾ ਪੁਰਖ ਸਾਰਾ ਕੁਛ ਵਿੱਚ ਹੀ। ਸੋ ਮਹਾਰਾਜ ਨੇ ਸਾਨੂੰ ਜੋ ਗੁਰਬਾਣੀ ਦੀ ਦਾਤ ਦਿੱਤੀ ਇਹ ਬਹੁਤ ਤਾਕਤਵਰ ਹੈ। ਸੰਸਾਰ ਦੇ ਜੀਵਾਂ ਨੂੰ ਇਸ ਸ਼ਕਤੀ ਨੂੰ ਪਹਿਚਾਨਣ ਲਈ ਅੱਗੇ ਵਧਣਾ ਪੈਂਦਾ। ਇਸ ਸ਼ਕਤੀ ਦੇ ਵਿਰੋਧੀ ਵੀ ਬਹੁਤ ਨੇ ਸੰਸਾਰ ਦੇ ਅੰਦਰ। ਜੇ ਲੋਕਾਂ ਨੂੰ ਇਸ ਸ਼ਕਤੀ ਦਾ ਗਿਆਨ ਹੋ ਜਾਂਦਾ ਤਾਂ ਵਿਰੋਧੀਆਂ ਦੀਆਂ ਰੋਟੀਆਂ ਖਤਮ ਹੋ ਜਾਂਦੀਆਂ ਨੇ, ਵਿਰੋਧੀਆਂ ਦੇ ਕੰਮ ਠੱਪ ਹੋ ਜਾਂਦੇ ਨੇ, ਇਸ ਕਰਕੇ ਉਹ ਦੁਨੀਆਂ ਦੇ ਅੰਦਰ ਲੋਕਾਂ ਨੂੰ ਕੂੜ ਪ੍ਰਚਾਰ ਗਲਤ ਪ੍ਰਚਾਰ ਕਰਕੇ ਸ਼ਬਦ ਦਾ ਗਿਆਨ ਹੀ ਨਹੀਂ ਹੋਣ ਦਿੰਦੇ ਛੇਤੀ ਵੀ ਸ਼ਬਦ ਵਿੱਚ ਇੰਨੀ ਪਾਵਰ ਹੈ। ਇਹ ਤਾਂ ਜਦੋਂ ਸੰਗਤ ਨੇ ਜਪਜੀ ਸਾਹਿਬ ਦੇ ਪਾਠ ਕੀਤੇ ਮੂਲ ਮੰਤਰ ਦੇ ਅਭਿਆਸ ਕੀਤੇ ਨੇ ਆਨੰਦ ਸਾਹਿਬ ਦੇ ਪਾਠ ਕੀਤੇ ਨੇ ਜਦੋਂ ਸੰਗਤ ਨੇ ਅਭਿਆਸ ਆਪ ਕਰਕੇ ਦੇਖਿਆ ਬਾਣੀ ਦਾ ਕਹਿਣ ਲੱਗੇ ਤਾਂ ਬੜੀ ਕਿਰਪਾ ਹੋ ਗਈ। ਇਹ ਲੋਕ ਕੌਣ ਨੇ ਫਿਰ ਜਿਹੜੇ ਸ਼ਬਦ ਤੋਂ ਤੋੜਦੇ ਨੇ? ਇਹ ਉਹ ਲੋਕ ਨੇ ਜਿਨ੍ਹਾਂ ਨੂੰ ਸ਼ਬਦ ਦਾ ਗਿਆਨ ਹੀ ਨਹੀਂ। ਜੇ ਸ਼ਬਦ ਦਾ ਗਿਆਨ ਹੋ ਜਾਵੇ ਤਾਂ ਉਹ ਵੀ ਸ਼ਬਦ ਦਾ ਅਭਿਆਸ ਕਰਨ ਲੱਗ ਜਾਣ। ਪਰ ਮਹਾਰਾਜ ਕਹਿੰਦੇ ਉਸ ਸਰੂਪ ਦੀ ਪ੍ਰਾਪਤੀ ਮੇਰੇ ਦੀ ਕਰ ਨਹੀਂ ਸਕਦੇ ਕਿਉਂਕਿ ਝੂਠੇ ਲੋਕ ਨੇ। ਮਨਮੁਖ ਮਹਿਲ ਨਾ ਪਾਏ ਨੀ ਕੂੜ ਮੁੱਠੇ ਕੂੜਿਆਰ। ਜਿਹੜੇ ਮਨਮੁਖ ਬੰਦੇ ਨੇ ਉਹ ਸਰੂਪ ਨੂੰ ਨਹੀਂ ਪਾ ਸਕਦੇ ਮਹਿਲ ਨੂੰ। ਸਾਡੇ ਨੂੰ ਅੰਦਰ ਵੀ ਮਹਿਲ ਹੈ, ਸਾਡੇ ਅੰਦਰ ਸਰੂਪ ਹੈ ਪਰਮਾਤਮਾ ਦਾ, ਜੋਤ ਹੈ। ਮਨਮੁਖ ਜਿਹੜੇ ਕੂੜਿਆਰ ਲੋਕ ਨੇ, ਕੂੜ ਦੇ ਹੀ ਮਿੱਤਰ ਨੇ, ਜਿਹੜੇ ਝੂਠ ਦੇ ਮਿੱਤਰ ਨੇ, ਕੂੜ ਆਦਿਕਾਂ ਕਰਕੇ ਠੱਗੇ ਗਏ ਨੇ, ਉਹਨਾਂ ਨੂੰ ਠੱਗੀ ਹੋ ਗਈ। ਅੰਤਮ ਸਮੇਂ 'ਤੇ ਗਿਆਨ ਹੁੰਦਾ ਵੀ ਬਹੁਤ ਮਾੜਾ ਹੋਇਆ। ਸੋ ਤਰਕ ਕੀਤੀ ਸੀ ਜਿਵੇਂ ਦਾਰਾਸ਼ਕੋ ਆਦਿਕਾਂ ਨੇ, ਸ਼ਾਹਜਹਾਂ ਹੁਣਾਂ ਨੇ, ਕਿ ਗੁਰੂ ਨਾਨਕ ਸਾਹਿਬ ਦੀ ਇਹ ਪੰਗਤੀ ਗਲਤ ਹੈ, ਸਿੱਖ ਪੰਗਤੀ ਪੜ੍ਹ ਰਿਹਾ ਆਸਾ ਦੀ ਵਾਰ, ਉਹ ਜੇਲ੍ਹ ਦੇ ਅੰਦਰ ਬੈਠਾ। ਕਹਿਣ ਲੱਗਿਆ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ, ਇਹ ਹੋ ਹੀ ਨਹੀਂ ਸਕਦਾ। ਸੋ ਉਸ ਵਕਤ ਜਦੋਂ ਘਾਹ ਖਾਣਾ ਪਿਆ ਫਿਰ ਮੰਨਿਆ ਵੀ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸੱਚ ਲਿਖਿਆ। ਸੋ ਮਹਾਰਾਜ ਦਾ ਸ਼ਬਦ ਸੱਚ ਹੀ ਸੱਚ ਹੈ ਤਿੰਨਾਂ ਕਾਲਾਂ ਦੇ ਵਿੱਚ। ਸੰਸਾਰ ਨੂੰ ਇਹਦਾ ਗਿਆਨ ਕਿਉਂ ਨਹੀਂ ਹੋਇਆ? ਹਉ ਮੈਂ ਕਰਤਾ ਜਗ ਮੋਆ ਗੁਰਬਿਨ ਘੋਰ ਅੰਧਾਰ। ਸਾਰਾ ਜਗਤੀ ਹੰਗਤਾ ਮਮਤਾ ਕਰਕੇ ਮਰ ਰਿਹਾ। ਸਤਿਗੁਰੂ ਤੋਂ ਬਿਨਾਂ ਭਿਆਨਕ ਅਗਿਆਨ ਦਾ ਹਨੇਰਾ ਅੰਦਰ ਬਣਿਆ ਰਹਿੰਦਾ। ਆਪਣੇ ਡੱਡੂ ਵਾਂਗੂ ਜਾਲਾ ਖਾਣ ਦੀ ਆਦਤ ਬਣੀ ਰਹਿੰਦੀ ਇਨਸਾਨ ਨੂੰ। ਕਮਲ ਕੀ ਸਾਰ ਮੂਲ ਨਹੀਂ ਪਾਈ। ਕਮਲ ਜੋ ਬ੍ਰਹਮ ਹੈ, ਕਮਲ ਜੋ ਪਰਮਾਤਮਾ, ਪਰਮਾਤਮਾ ਦਾ ਸ਼ਬਦ ਹੈ, ਉਹਦੀ ਸਾਰ ਨਹੀਂ ਪਾਈ। ਸਿਰਫ ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ ਇਨਸਾਨ ਦੌੜਿਆ ਰਹਿੰਦਾ। ਇਹ ਤਾਂ ਇੰਨਾ ਕੁਛ ਤਾਂ ਸ਼ਬਦ ਨੇ ਵੈਸੇ ਹੀ ਦੇ ਦੇਣਾ ਸੀ, ਇੰਨਾ ਕੁਛ ਤਾਂ ਸ਼ਬਦ ਦੇ ਅਭਿਆਸ ਨਾਲ ਸੁੱਤੇ ਸਿੱਧ। ਜਦੋਂ ਸ਼ਬਦ ਨਾਲ ਬ੍ਰਹਮ ਮਿਲ ਜਾਂਦਾ, ਰੱਬ ਪਰਮਾਤਮਾ ਸ਼ਬਦ ਨਾਲ ਹੀ ਦਰਸ਼ਨ ਦਿੰਦਾ। ਜਦੋਂ ਵਾਹਿਗੁਰੂ ਕਹੇ ਕਿ ਅਸੀਂ ਵਾਹਿਗੁਰੂ ਦੇ ਦਰਸ਼ਨ ਕਰ ਲੈਂਦੇ ਹਾਂ, ਤਾਂ ਵਾਹਿਗੁਰੂ ਤੋਂ ਥੱਲੇ ਦੀਆਂ ਸਾਰੀਆਂ ਚੀਜ਼ਾਂ ਫਿਰ ਪਿੱਛੇ ਰਹਿ ਗਈਆਂ। ਮਹਾਰਾਜ ਕਹਿੰਦੇ ਉਹ ਵੀ ਸਾਰਾ ਕੁਛ ਵੈਸੇ ਹੀ ਰੂੰਘੇ ਝੁੰਗੇ 'ਚ ਮਿਲ ਜਾਂਦਾ, ਹਰ ਚੀਜ਼ ਦੀ ਪ੍ਰਾਪਤੀ ਹੋ ਜਾਂਦੀ। ਮਾਇਆ ਮੋਹ ਵਿਸਾਰਿਆ ਸੁਖਦਾਤਾ ਦਾਤਾਰ। ਕਿਉਂਕਿ ਮਹਾਰਾਜ ਕਹਿੰਦੇ ਘੋਰ ਅੰਧਾਰ ਹੋਣ ਕਰਕੇ ਮਨਮੁੱਖ ਜਿਹੜੇ ਨੇ ਝੂਠ ਦੇ ਵਿੱਚ ਹੀ ਲੱਗੇ ਹੋਏ ਨੇ। ਮਾਇਆ ਦੇ ਮੋਹ ਕਰਕੇ ਇਹਦੇ 'ਚ ਲੱਗ ਕੇ ਮਨਮੁੱਖਾਂ ਨੇ ਸੁੱਖਾਂ ਦਾ ਦਾਤਾ ਜੋ ਦਾਤਾਰ ਵਾਹਿਗੁਰੂ ਸੀ ਉਹਨੂੰ ਭੁਲਾ ਹੀ ਦਿੱਤਾ, ਅਤੇ ਆਪ ਹੀ ਕੋਸ਼ਿਸ਼ ਕਰਨ ਲੱਗ ਗਏ ਸੁੱਖਾਂ ਦੀ, ਅਤੇ ਸੁੱਖਾਂ ਦੇ ਸਾਧਨ ਪੈਦਾ ਕਰ ਲਏ ਮਨੁੱਖ ਨੇ। ਪੈਸੇ ਵਾਲੇ ਬੰਦੇ ਕੋਲ ਸਾਰੇ ਹੀ ਸਾਧਨ ਹੁੰਦੇ ਨੇ, ਪਰ ਉਹ ਫਿਰ ਵੀ ਦੁਖੀ ਹੈ। ਸਾਧਨ ਵੀ ਸਾਰੇ ਕਰ ਲਏ ਨੇ ਫਿਰ ਵੀ ਦੁਖੀ ਹੈ। ਮਹਾਰਾਜ ਕਹਿੰਦੇ ਪੈਸੇ ਕਰਕੇ ਹੁਣ ਜਿੱਦਣ ਸਵਾਸ ਮੁੱਕਣ ਲੱਗੇ ਉਹ ਮਿਲਣੇ ਨਹੀਂ। ਪੈਸੇ ਨਾਲ ਸੁੱਖ ਨਹੀਂ ਮਿਲਦਾ, ਪੈਸੇ ਨਾਲ ਸਵਾਸ ਨਹੀਂ ਮਿਲਦੇ, ਪੈਸੇ ਨਾਲ ਬ੍ਰਹਮ ਨਹੀਂ ਮਿਲਦਾ, ਪੈਸੇ ਨਾਲ ਸ਼ਬਦ ਨਹੀਂ ਮਿਲਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪੈਸਾ ਹੀ ਵੱਡੀ ਚੀਜ਼ ਨਹੀਂ ਹੈ। ਮਾਇਆ ਦੇ ਉਪਾਸ਼ਕ ਬਣ ਗਏ, ਮਾਇਆ ਦੇ ਪੁਜਾਰੀ ਬਣ ਗਏ ਸਾਰੇ ਜਾਣੇ। ਸਤਿਗੁਰੂ ਕਹਿੰਦੇ ਨੇ ਇਸ ਕਰਕੇ ਬ੍ਰਹਮ ਨੂੰ ਪਹਿਚਾਣੋ ਗੁਰਸਿੱਖ ਸਾਧ ਸੰਗਤ। ਸਤਿਗੁਰ ਸੇਵ ਹੈ ਤਾਂ ਉਬਰ ਹੈ, ਸੱਚ ਰੱਖ ਹੈ ਔਰ ਤਾਰ। ਹੁਣ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ ਅਤੇ ਸੱਚੇ ਨਾਮ ਨੂੰ ਮਨ ਦੇ ਅੰਦਰ ਵਸਾ ਕੇ ਰੱਖਿਆ, ਹਮੇਸ਼ਾ ਨਾਮ ਮਨ ਨੂੰ ਕਹੋ ਆਪਣੇ ਤੂੰ ਵਿਹਲਾ ਬੈਠਾ ਕੀ ਕਰਦਾ ਰਹਿਣਾ, ਇੱਧਰ ਉੱਧਰ ਐਵੇਂ ਵਾਰਾ ਕਰਦੀ ਐਵੇਂ ਭੱਜਿਆ ਫਿਰਦਾ ਰਹਿਣਾ, ਕੰਮ ਨਹੀਂ ਕੋਈ ਕਾਰ ਨਹੀਂ ਕਰਨਾ, ਕੰਮ ਤਾਂ ਅਸੀਂ ਕਰਨਾ ਹੁੰਦਾ, ਇਹ ਐਵੇਂ ਚੌਧਰੀ ਬਣਿਆ ਰਹਿੰਦਾ, ਅੱਗੇ ਬੈਠਾ ਹੀ ਬਿੱਲ ਭਰਨ ਚਲਿਆ ਜਾਂਦਾ, ਬੈਠਾ ਹੀ ਉਹ ਕੰਮ ਕਰਿਆ ਆਉਂਦਾ, ਬੈਠਾ ਹੀ ਇੰਡੀਆ ਚਲਿਆ ਜਾਂਦਾ, ਬੈਠਾ ਹੀ ਸਿੱਖਿਆ ਦੇਣ ਲੱਗ ਜਾਂਦਾ, ਬੈਠਾ ਹੀ ਪਗਾਂ ਬਿਨ ਹੁਰੀਆਂ ਮਾਰਤਾ, ਬਦਲਾਂ ਬਿਨ ਖਿਰ ਖਿਰ ਹਾਸਤਾ, ਕਹਿੰਦੇ ਪੈਰਾਂ ਤੋਂ ਬਿਨਾਂ ਹੀ ਲੱਤਾਂ ਮਾਰੀ ਜਾਂਦਾ ਅਤੇ ਮੂੰਹ ਤੋਂ ਬਿਨਾਂ ਹੀ ਹੱਸੀ ਜਾਂਦਾ। ਕਹਿੰਦਾ ਮੈਂ ਅੰਦਰ ਅੰਦਰ ਹੱਸਦਾ ਸੀ ਪਲਾਨੇ ਤੇ, ਮੂੰਹ ਤਾਂ ਹੱਸਿਆ ਨਹੀਂ ਮਨ ਹੱਸਿਆ। ਸੋ ਮਹਾਰਾਜ ਕਹਿੰਦੇ ਇਹ ਮਨ ਨੂੰ ਸਮਝਾਇਆ ਕਰੋ ਬਹਿ ਕੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕੇ ਮਨ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਇਹ ਮਨ ਪਿਆਰਿਆ ਇਹ ਮਨ ਚੰਚਲਾ, ਮਹਾਰਾਜ ਕਹਿੰਦੇ ਇਸ ਮਨ ਨੂੰ ਸਮਝਾਓ ਵੀ ਤੂੰ ਕਰਨ ਜੋਗਾ ਕੁਛ ਨਹੀਂ ਜੇ ਤੂੰ, ਕਿਉਂਕਿ ਤੂੰ ਸੂਖਮ ਹੈ, ਸੂਖਮ ਰੂਪ ਵਿੱਚ ਤੂੰ ਕੀ ਕਰ ਸਕਦਾ, ਤੂੰ ਜਿੰਨਾ ਮਰਜ਼ੀ ਰੌਲਾ ਪਾ ਜੇ ਸਰੀਰ ਕਰਕੇ ਕੁਛ ਨਾ ਕਰੀਏ ਫਿਰ ਤੇਰਾ ਕੀਤਾ ਹੋਇਆ ਕੀ ਹੋਵੇਗਾ। ਸੂਖਮ ਹੈ ਤੂੰ ਅਤੇ ਤੂੰ ਸੂਖਮ ਸ਼ਬਦ ਦਾ ਹੀ ਅਭਿਆਸ ਕਰਿਆ ਕਰ, ਸ਼ਬਦ ਨਾਲ ਜੁੜ ਕੇ ਤੇਰੇ ਅੰਦਰ ਤਾਕਤ ਆ ਸਕਦੀ, ਸ਼ਬਦ ਨਾਲ ਤੈਨੂੰ ਸੁੱਖ ਮਿਲ ਸਕਦਾ। ਜਿੱਦਣ ਮਨ ਸ਼ਬਦ ਨੂੰ ਸਮਝ ਗਿਆ ਉਦਣ ਹੀ ਮਨ ਸਹੀ ਢੰਗ ਨਾਲ ਚੱਲ ਸਕਦਾ, ਸੁੱਖ ਪਾ ਸਕਦਾ। ਮਹਾਰਾਜ ਕਹਿੰਦੇ ਜਿਹੜੇ ਹਿਰਦੇ ਚ ਨਾਮ ਧੰਨ ਨੂੰ ਵਸਾਉਂਦੇ ਨੇ ਤਾਂ ਜਮਾਂ ਤੋਂ ਬਚ ਸਕਦੇ ਨੇ। ਨਹੀਂ, ਜਮਦੂਤ ਬਹੁਤ ਜ਼ਿਆਦਾ ਖਤਰਨਾਕ ਚੀਜ਼ ਹੈ, ਨਾ ਉਹ ਸੁਣਦੇ ਨੇ, ਨਾ ਦੇਖਦੇ, ਨਾ ਬੋਲਦੇ ਨੇ, ਨਾ ਉਹ ਸਮਝਦੇ ਨੇ, ਉਹਨਾਂ ਨੂੰ ਤਾਂ ਬਸ ਦੱਸਿਆ ਜਾਂਦਾ ਵੀ ਆਹ ਬੰਦਾ ਹੈ, ਜਿਹੜੀ ਉਹ ਹਾਲਤ ਕਰਦੇ ਨੇ ਫਿਰ ਉਹਨਾਂ ਨੂੰ ਪਤਾ ਬਸ ਜਿਨ੍ਹਾਂ ਨਾਲ ਵਰਤਦੀ ਹੈ। ਜਿਹੜੇ ਲੋਕ ਮਖੌਲ ਕਰਦੇ ਇਹਨਾਂ ਚੀਜ਼ਾਂ ਨੂੰ ਉਹ ਗੁਰੂ ਗ੍ਰੰਥ ਸਾਹਿਬ ਨੂੰ ਮਖੌਲ ਕਰਦੇ ਨੇ, ਉਹ ਸ਼ਬਦ ਨੂੰ ਮਖੌਲ ਕਰਦੇ ਨੇ, ਉਹ ਬ੍ਰਹਮ ਨੂੰ ਮਖੌਲ ਕਰਦੇ ਨੇ, ਜਿਹੜੇ ਕਹਿੰਦੇ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ, ਕਿਹੜਾ ਕਿਸੇ ਨੇ ਦੇਖੀਆਂ। ਮਰਨ ਤੋਂ ਬਾਅਦ ਜਿਹੜੀ ਚੀਜ਼ ਦਿਖਣੀ ਆ ਉਹ ਜਿਉਂਦਿਆਂ ਨਹੀਂ ਦਿਖਦੀ ਹੁੰਦੀ, ਮਰਨ ਤੋਂ ਬਾਅਦ ਹੀ ਦਿਖਣੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿਰਪਾ ਤੇ ਹਰ ਪਾਈ ਹੈ ਸੱਚ ਸ਼ਬਦ ਵਿਚਾਰ। ਸੱਚੇ ਸ਼ਬਦ ਦੀ ਜਿਹੜੀ ਵਿਚਾਰ ਹੈ ਨਾ ਕਰੇ ਇਸ ਨੂੰ, ਫਿਰ ਗੁਰੂ ਦੀ ਕਿਰਪਾ ਹੁੰਦੀ। ਸੱਚੇ ਸ਼ਬਦ ਨੂੰ ਵਿਚਾਰ ਵਿਚਾਰ ਕੇ ਸਵੇਰੇ ਪੜ੍ਹੇ, ਗੁਰਾਂ ਦੀ ਕਿਰਪਾ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ। ਸਤਿਗੁਰੂ ਹੀ ਵਾਹਿਗੁਰੂ ਦੀ ਪ੍ਰਾਪਤੀ ਕਰਾਉਣ ਵਾਲੇ ਵਿਚੋਲੇ ਨੇ। ਹਰ ਦਰਗਹਿ ਕਾ ਬੈਸੀਠ, ਨਿਰਗੁਣ ਸਰੂਪ ਨੇ ਹੀ ਸਰਗੁਣ ਧਾਰਿਆ। ਸਰਗੁਣ ਸਾਨੂੰ ਇੱਥੇ ਆ ਕੇ ਉਪਦੇਸ਼ ਕਰਕੇ ਫਿਰ ਵਾਪਸ ਨਿਰਗੁਣ ਵਿੱਚ ਲੈ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸੱਚੇ ਸ਼ਬਦ ਦੀ ਹਮੇਸ਼ਾ ਵਿਚਾਰ ਕਰਿਆ ਕਰੋ ਆਪਣੇ ਨਿਤਨੇਮ ਕਰਦਿਆਂ ਹੋਇਆਂ, ਮੈਂ ਕੀ ਪੜ੍ਹ ਰਿਹਾ ਹਾਂ, ਇਹ ਕੀ ਬਾਣੀ ਦੇ ਵਿੱਚ ਲਿਖਿਆ ਹੋਇਆ, ਇਹਦਾ ਅਰਥ ਭਾਵ ਕੀ ਹੈ, ਮੈਨੂੰ ਕੀ ਹੁਕਮ ਹੈ, ਕੀ ਕਰਨਾ ਚਾਹੀਦਾ ਹੈ। ਇਹ ਗੱਲ ਜਿਹੜੀ ਹੈ ਕੰਮਾਂ ਕਾਰਾਂ ਦੇ ਅੰਦਰ ਖੱਚਤ ਹੋਣਾ ਹੈ, ਇਹਦੇ ਵਿੱਚ ਰਹਿੰਦਿਆਂ ਰਹਿੰਦਿਆਂ ਨਾਲ ਸ਼ਬਦ ਨਾਲ ਵੀ ਜੁੜੀ ਜਾਣਾ, ਦੋਨੋਂ ਕੰਮ ਇਕੱਠੇ ਹੀ ਚੱਲਣਗੇ। ਜਿੰਨਾ ਆਪਾਂ ਕੰਮਾਂ ਵਿੱਚ ਵਿਅਸਤ ਹਾਂ ਇਹਨਾਂ ਨੂੰ ਜ਼ਿਆਦਾ ਹੀ ਸ਼ਬਦ ਵਿੱਚ ਵਿਅਸਤ ਹੋਣਾ ਪੈਂਦਾ। ਸਤਿਗੁਰ ਸੇਵ ਮਨ ਨਿਰਮਲਾ ਹਉਮੈ ਤਜ ਵਿਕਾਰ। ਸਤਿਗੁਰੂ ਕਹਿੰਦੇ ਨੇ ਸਤਿਗੁਰਾਂ ਦੀ ਸੇਵਾ ਕਰਦਾ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਉਮੈ ਆਦਿਕ ਵਿਕਾਰਾਂ ਨੂੰ ਤਿਆਗੇ, ਹੌਲੀ ਹੌਲੀ ਇਹਨਾਂ ਨੂੰ ਛੱਡੇ ਘਟਾਵੇ। ਕਈ ਚੀਜ਼ਾਂ ਤਾਂ ਆਪਦੇ ਵੱਸ 'ਚ ਹੁੰਦੀਆਂ, ਬੰਦੇ ਥੋੜ੍ਹੀ ਜਿਹੀ ਘਟਾਉਣੀਆਂ, ਉੱਧਰੋਂ ਮਨ ਨੂੰ ਮੋੜ ਕੇ ਹੌਲੀ ਹੌਲੀ ਫਿਰ ਹੰਕਾਰ ਆਦਿਕ ਨੂੰ ਤਿਆਗੇ, ਵਿਕਾਰਾਂ ਨੂੰ ਤਿਆਗੇ, ਤਾਂ ਹੀ ਮਨ ਸ਼ੁੱਧ ਹੁੰਦਾ। ਸਤਿਗੁਰ ਸੇਵ ਮਨ ਨਿਰਮਲਾ, ਗੁਰਾਂ ਦੀ ਸੇਵਾ ਦੁਆਰਾ ਹੀ ਮਨ ਨਿਰਮਲ ਹੁੰਦਾ। ਕਰਕੇ ਦੇਖੋ, ਸੇਵਾ ਕਰਨ ਦੇ ਨਾਲ ਮਹਾਰਾਜ ਕਹਿੰਦੇ ਮਨ ਦੀ ਨਿਰਮਲਤਾ ਹੁੰਦੀ। ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ। ਹੁਣ ਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕੇ ਆਪਾਂ ਭਾਵ ਛੱਡਣਾ, ਅੰਦਰੋਂ ਹੰਕਾਰ ਨੂੰ ਛੱਡ ਕੇ ਜੀਵਤ ਭਾਵ ਤੋਂ ਮਰਨਾ ਕਰੇ। ਮਹਾਰਾਜ ਦੇ ਵਿੱਚ ਕੋਈ ਔਗਣ ਨਹੀਂ, ਪਰਮਾਤਮਾ 'ਚ ਕੋਈ ਔਗਣ ਨਹੀਂ, ਫਿਰ ਵੀ ਉਹਨਾਂ 'ਚ ਕਿੰਨੀ ਨਿਮਰਤਾ ਹੈ। ਔਰ ਸਾਡੇ ਵਿੱਚ ਗੁਣ ਕੋਈ ਨਹੀਂ ਅਤੇ ਫਿਰ ਵੀ ਹੰਕਾਰ ਹੈ। ਇਹ ਚੀਜ਼ ਦੇਖਣੀ ਆ ਕਿ ਹੰਕਾਰ ਸਾਡੇ 'ਚ ਕਿਉਂ ਆ ਜਾਂਦਾ। ਸਤਿਗੁਰੂ ਇੰਨੀ ਨਿਮਰਤਾ ਵਾਲੇ ਨੇ, ਜਦੋਂ ਭਾਈ ਬਿਧੀ ਚੰਦ ਜੀ ਘੋੜੇ ਕੱਢ ਕੇ ਲਿਆਏ, ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ ਭਾਈ ਰੂਪੇ ਪਿੰਡ ਸਨ, ਸਤਿਗੁਰੂ ਜੀ ਨੇ ਦੂਰੋਂ ਦੇਖ ਲਿਆ ਕਿ ਭਾਈ ਬਿਧੀ ਚੰਦ ਆ ਰਿਹਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਠ ਕੇ ਭਰੀ ਸੰਗਤ 'ਚੋਂ ਆਪਣੇ ਆਸਣ ਤੋਂ ਭਾਈ ਬਿਧੀ ਚੰਦ ਨੂੰ ਲੈਣ ਚੱਲੇ ਨੇ ਅੱਗਿਓਂ। ਆਪਾਂ ਦੇਖੋ ਸਤਿਗੁਰੂ ਦਾ ਪਿਆਰ ਕਿੰਨਾ ਸਿੱਖ ਦੇ ਨਾਲ। ਭਾਈ ਬਿਧੀ ਚੰਦ ਨੇ ਜਦੋਂ ਦੇਖਿਆ ਕਿ ਹੁਣ 2 ਕੁ ਮੀਲ ਰਹਿ ਗਿਆ ਮਹਾਰਾਜ ਦਾ ਸਥਾਨ, ਉੱਥੋਂ ਉੱਤਰ ਕੇ ਘੋੜੇ ਤੋਂ ਫਿਰ ਤੁਰ ਕੇ ਆ ਰਹੇ ਨੇ। ਜਦੋਂ ਦੇਖਿਆ ਕਿ ਮਹਾਰਾਜ ਤਾਂ ਇਕੱਲੇ ਹੀ ਤੁਰੇ ਆ ਰਹੇ ਨੇ, ਸੰਗਤ ਨੂੰ ਬੈਠਣ ਦਾ ਆਦੇਸ਼ ਕਰਤਾ, ਭਾਈ ਬਿਧੀ ਚੰਦ ਨੇ ਉੱਥੇ ਹੀ ਜੋੜਾ ਲਾਤਾ ਆਪਣਾ, ਨੰਗੇ ਚਰਨੀ ਅੱਗੇ ਘੋੜਾ ਫੜ ਕੇ ਆ ਰਹੇ ਨੇ। ਜਾ ਕੇ ਜਦੋਂ ਮੱਥਾ ਟੇਕਣ ਲੱਗੇ, ਡੌਲਿਆਂ ਤੋਂ ਫੜ ਕੇ ਘੁੱਟ ਕੇ ਗਲ ਨਾਲ ਲਾ ਲਿਆ। ਕੱਦ ਦੋਵਾਂ ਦਾ ਇੱਕੋ ਜਿਹਾ ਸੀ, ਲੰਬੇ ਲੰਬੇ ਕੱਦਾਂ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ। ਘੁੱਟ ਕੇ ਜਦੋਂ ਗਲ ਨਾਲ ਲਾਇਆ, ਬਹੁਤ ਖੁਸ਼, ਇੰਨਾ ਖੁਸ਼ ਨਹੀਂ ਦੇਖਿਆ ਕਦੇ ਮਹਾਰਾਜ ਨੂੰ। ਦੂਜਾ ਘੋੜਾ ਜਦ ਕੱਢ ਕੇ ਲਿਆਂਦਾ, ਬਿਧੀ ਚੰਦ ਅੱਜ ਇੱਕ ਗੱਲ ਕਰਾਂ, ਕਹਿੰਦੇ ਹਾਂ ਮਹਾਰਾਜ ਹੁਕਮ ਕਰੋ। ਭਈ ਇੰਨਾ ਮੈਂ ਖੁਸ਼ ਹਾਂ, ਅੱਜ ਕੁਛ ਮੰਗ ਮੇਰੇ ਕੋਲੋਂ, ਮੈਂ ਤੈਨੂੰ ਕੁਛ ਦੇਣਾ। ਸੰਤੋਖੀ ਪੁਰਖ ਕਹਿਣ ਲੱਗਿਆ, ਮੈਂ ਕੁਛ ਮੰਗਣਾ ਹੀ ਨਹੀਂ, ਮੇਰੇ ਕੋਲ ਕੋਈ ਕਮੀ ਨਹੀਂ ਹੈ, ਕੀ ਮੰਗਾਂ। ਮਹਾਰਾਜ ਕਹਿੰਦੇ ਮੰਗ, ਅੱਜ ਤੈਨੂੰ ਮੰਗਣਾ ਪੈਣਾ। ਮਹਾਰਾਜ ਮੈਂ ਕੀ ਮੰਗਾਂ, ਸਭ ਚੀਜ਼ਾਂ ਨਾਸਵੰਤ ਨੇ, ਮੈਂ ਕਿਹਾ ਮੰਗੋ ਕਿ ਸਥਿਰ ਨਾ ਰਹਾਈ। ਕਹਿੰਦੇ ਨਹੀਂ, ਹੁਣ ਤੀਸਰੀ ਵਾਰ ਬਚਨ ਕਰਨ ਲੱਗਿਆ, ਹੁਣ ਮੋੜੇਗਾ ਫਿਰ ਸਾਡੀ ਨਾਰਾਜ਼ਗੀ ਹੈ। ਮੰਗ ਕੀ ਮੰਗਦਾ। ਫਿਰ ਮਹਾਰਾਜ ਤੁਸੀਂ ਇਉਂ ਕਿਰਪਾ ਕਰੋ, ਤੁਹਾਨੂੰ ਜੋ ਚੰਗਾ ਲੱਗਦਾ ਫਿਰ ਉਹ ਦੇ ਦਿਓ, ਹੁਣ ਮੈਂ ਕੀ ਮੰਗਾਂ। ਉਦੋਂ ਛੇਵੇਂ ਪਾਤਸ਼ਾਹ ਕਹਿਣ ਲੱਗੇ, ਮੈਨੂੰ ਚੰਗਾ ਲੱਗਦਾ ਵਾਹਿਗੁਰੂ ਵਾਹਿਗੁਰੂ। ਕਹਿੰਦੇ ਮਹਾਰਾਜ ਫਿਰ ਦੇ ਦਿਓ। ਘੁੱਟ ਕੇ ਗਲ ਨਾਲ ਲਾ ਕੇ ਥਾਪੜਾ ਦੇ ਕੇ ਕਹਿੰਦੇ, ਵਿਧੀਆ ਛੀਨਾ ਗੁਰੂ ਕਾ ਸੀਨਾ, ਨਾਮ ਰੰਗ ਮੈਂ ਸਦਾ ਹੀ ਪੀਨਾ। ਤੂੰ ਮੇਰਾ ਪਿਆਰ ਹੈ, ਤੂੰ ਨਾਮ ਵਿੱਚ ਸਦਾ ਹੀ ਭਿੱਜਿਆ ਰਹੇਗਾ। ਅੱਜ ਤੋਂ ਸੰਗਤ ਨੂੰ ਕਹਿਤਾ, ਮੇਰੇ ਤੇ ਵਿਧੀ ਚੰਦ 'ਚ ਕੋਈ ਫਰਕ ਨਹੀਂ ਹੈ, ਇਹਦੇ ਦਰਸ਼ਨ ਕਰ ਲਓ, ਮੇਰੇ ਕਰ ਲਓ, ਇੱਕੋ ਹੀ ਰੂਪ ਹੈ ਅਸੀਂ ਦੋਵੇਂ। ਧੰਨ ਭਾਈ ਵਿਧੀ ਚੰਦ। ਬਾਬਾ ਬੁੱਢਾ ਜੀ ਨੂੰ ਇਹ ਮਾਣ ਮਿਲਿਆ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਦੇਖੋ ਸਿੱਖ ਨੂੰ ਇੰਨਾ ਵੱਡਾ ਚੱਕਿਆ, ਇੰਨਾ ਵਡਿਆਈ ਉੱਠ ਕੇ ਆਪ, ਇਹ ਤਾਂ ਸਾਰੇ ਸਰੂਪਾਂ 'ਚ ਹੀ ਆਉਂਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਕੀਰਤਪੁਰ ਸਾਹਿਬ ਦੀ ਗੱਲ ਹੈ, ਕਹਿੰਦੇ ਵੀ ਭੱਲਿਆਂ ਨੇ ਸਾਨੂੰ ਕਿਰਪਾ ਕੀਤੀ ਹੈ, ਤੀਜੇ ਪਾਤਸ਼ਾਹ ਨੇ ਸੋਢੀਆਂ ਨੂੰ, ਚੌਥੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ। ਮੇਰਾ ਜੀ ਕਰਦਾ ਮੈਂ ਸੋਢੀਆਂ ਵੱਲੋਂ, ਸਾਰਿਆਂ ਵੱਲੋਂ ਸੇਵਾ ਕਰਾਂ ਭੱਲਿਆਂ ਦੀ। ਕਹਿੰਦੇ ਭੱਲਿਆਂ 'ਚ ਹੁਣ ਬਾਬਾ ਆਨੰਦ ਜੀ ਨੇ, ਇਸ ਵਕਤ ਜਾਓ ਉਹਨਾਂ ਨੂੰ ਲੈ ਕੇ ਆਓ। ਪਾਲਕੀ ਭੇਜੀ ਗੋਇੰਦਵਾਲ ਸਾਹਿਬ। ਸਤਿਗੁਰੂ ਕਹਿਣ ਲੱਗੇ, ਭਾਈ ਪਾਲਕੀ 'ਚ ਬਿਠਾ ਕੇ ਸਤਿਕਾਰ ਨਾਲ ਲਿਆਉਣਾ। ਸਿੱਖਾਂ ਨੂੰ ਕਹਿੰਦੇ ਵੀ ਇੱਕ ਜਾਣਾ ਮੈਨੂੰ ਪਹਿਲਾਂ ਆ ਕੇ ਦੱਸ ਦਿਓ, ਜਦੋਂ 2-4 ਮੀਲ ਰਹਿ ਗਏ ਦੱਸ ਦਿਓ। ਇੱਕ ਸਿੱਖ ਨੇ ਆ ਕੇ ਦੂਜੇ ਰਸਤੇ ਦੱਸਿਆ, ਮਹਾਰਾਜ ਬਾਬਾ ਆਨੰਦ ਜੀ ਦੀ ਪਾਲਕੀ ਹੁਣ 3-4 ਮੀਲ 'ਤੇ। ਮਹਾਰਾਜ ਘੋੜੇ 'ਤੇ ਗਏ, ਪਿਛਲੇ ਪਾਸੇ ਦੂਰੋਂ ਹੀ ਉੱਤਰ ਕੇ ਕਾਲੀ ਨਾਲ ਆ ਕੇ ਪਾਲਕੀ ਨੂੰ ਮੋਢਾ ਲਾ ਲਿਆ। ਬਾਬਾ ਆਨੰਦ ਜੀ ਦੀ ਪਾਲਕੀ ਨੂੰ ਜਦ ਮੋਢਾ ਲਾਇਆ, ਉਹ ਵੀ ਹੁਣ ਪਹੁੰਚੇ ਹੋਏ ਸੀ, ਉਹਨਾਂ ਪਾਲਕੀ 'ਚੋਂ ਛਾਲ ਮਾਰ ਦਿੱਤੀ। ਕਹਿੰਦੇ ਮਹਾਰਾਜ ਇਹ ਤੁਸੀਂ ਕੀ ਕਰਦੇ ਹੋ। ਕਹਿੰਦੇ ਅਸੀਂ ਤਾਂ ਭੱਲਿਆਂ ਦੀ ਸੇਵਾ ਕਰਦੇ ਹਾਂ, ਵੀ ਭੱਲਿਆਂ ਨੇ ਸਾਨੂੰ ਗੁਰਤਾ ਗੱਦੀ ਦਾਤ ਬਖਸ਼ੀ ਸੋਢੀਆਂ ਨੂੰ, ਦੇਖੋ ਗੁਰਾਂ ਦੀ ਨਿਮਰਤਾ ਹੈ। ਜਦ ਬਾਬਾ ਬੁੱਢਾ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਮਿਲਣ ਗਏ, ਪਤਾ ਲੱਗ ਗਿਆ ਬਾਬਾ ਜੀ ਆ ਰਹੇ ਨੇ, ਛੇਵੇਂ ਪਾਤਸ਼ਾਹ ਆਪਦਾ ਤਖ਼ਤ ਛੱਡ ਕੇ ਫਿਰ ਉੱਠ ਕੇ ਲੈਣ ਗਏ ਅੱਗਿਓਂ, ਔਰ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਅੱਜ ਤੁਹਾਨੂੰ ਮੇਰੇ ਨਾਲ ਬਹਿਣਾ ਪੈਣਾ। ਬਾਬਾ ਜੀ ਕਹਿੰਦੇ ਨਾ, ਇਹ ਨਹੀਂ ਹੋ ਸਕਦਾ, ਗੁਰਾਂ ਦੇ ਬਰਾਬਰ ਨਹੀਂ ਮੈਂ ਬੈਠਣਾ। ਬਾਬਾ ਜੀ ਫਿਰ ਮੇਰੀ ਨਾਰਾਜ਼ਗੀ ਹੈ, ਮਾੜਾ ਜਿਹਾ ਬਹਿ ਜਾਓ। ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਆਪਣੀ ਗੱਦੀ ਤੇ ਨਾਲ ਬਿਠਾ ਲਿਆ, ਬਚਨ ਮੰਨ ਕੇ। ਫਿਰ ਕਹਿੰਦੇ ਮਹਾਰਾਜ ਹੁਣ ਤਾਂ ਆਗਿਆ ਦੇ ਦਿਓ ਥੱਲੇ ਬਹਿਣ ਦੀ। ਕਹਿੰਦੇ ਚੰਗਾ ਹੁਣ ਬਹਿ ਜਾ, ਮੇਰਾ ਜੀ ਕਰਦਾ ਸੀ ਮੈਂ ਬਾਬਾ ਜੀ ਤੁਹਾਨੂੰ ਆਪਣੇ ਕੋਲ ਬਿਠਾਵਾਂ, ਨਾਲ ਬਿਠਾਵਾਂ। ਬਾਬਾ ਜੀ ਤੁਹਾਡੇ ਮੇਰੇ 'ਚ ਕੋਈ ਫਰਕ ਹੈ? ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਬਾਬਾ ਬੁੱਢਾ ਅਤੇ ਮੈਂ ਇੱਕੋ ਹੀ ਹਾਂ, ਜੇ ਮੈਨੂੰ ਲੱਭਣਾ ਹੋਵੇ ਤਾਂ ਬਾਬੇ ਬੁੱਢੇ ਨੂੰ ਪੁੱਛ ਲਓ ਮੈਂ ਕਿੱਥੇ ਹਾਂ। ਪੁਰਾਣਿਆਂ ਸਿੰਘਾਂ ਦਾ ਇੰਨਾ ਸਤਿਕਾਰ ਦਸਵੇਂ ਪਾਤਸ਼ਾਹ ਨੇ ਕੀਤਾ। ਸੋ ਐਸੀ ਹੀ ਇੱਕ ਚੀਜ਼ ਮੈਨੂੰ ਕਿ ਗੁਰਮੁਖ ਨੇ ਸੁਣਾਈ, ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਟਿਆਲੇ, ਕਹਿੰਦਾ ਮੱਥਾ ਟੇਕਣ ਗਿਆ ਮੈਂ, ਅੱਗੇ ਗੁਰੂ ਗ੍ਰੰਥ ਸਾਹਿਬ ਵਾਲੀ ਥਾਂ 'ਤੇ ਨੌਵੇਂ ਪਾਤਸ਼ਾਹ ਆਪ ਬੈਠੇ ਨੇ। ਕਹਿੰਦੇ ਜਦੋਂ ਮੈਂ ਗਿਆ ਮਹਾਰਾਜ ਉੱਠ ਕੇ ਖੜ੍ਹੇ ਹੋ ਗਏ ਸਤਿਕਾਰ ਨਾਲ, ਕਿਉਂਕਿ ਉਹਦੇ ਹਿਰਦੇ 'ਚ ਨਾਮ ਵਸਿਆ ਹੋਇਆ ਸੀ, ਕਾਫ਼ੀ ਉੱਚੀ ਅਵਸਥਾ ਦਾ ਮਾਲਕ। ਕਹਿੰਦੇ ਮਹਾਰਾਜ ਤੁਸੀਂ ਇਉਂ ਨਾ ਕਰੋ, ਮੇਰੇ 'ਤੇ ਭਾਰ ਆਉਂਦਾ। ਸੱਚੇ ਪਾਤਸ਼ਾਹ ਕਹਿੰਦੇ ਕਿਉਂ, ਜਦੋਂ ਪੁੱਤ ਦੂਰੋਂ ਆਉਂਦਾ ਕਿਤੋਂ ਮਿਲਣ, ਪਿਓ ਉੱਠ ਕੇ ਨਹੀਂ ਮਿਲਦਾ, ਆਪਾਂ ਪਿਓ ਪੁੱਤ ਵਾਲਾ ਰਿਸ਼ਤਾ ਆਪਣਾ ਇਹ ਤਾਂ ਹੁੰਦਾ ਹੀ ਆ। ਉਦੋਂ ਸਾਨੂੰ ਪਤਾ ਲੱਗਿਆ ਵੀ ਦੇਖੋ ਗੁਰਾਂ ਦੇ ਅੰਦਰ ਕਿੰਨਾ ਇੰਨਾ ਵੱਡਾ ਗੁਣ ਹੋਣ ਦੇ ਬਾਵਜੂਦ, ਸ਼ਹੀਦੀਆਂ ਦੇ ਮਾਲਕ, ਸ਼ਹੀਦਾਂ ਦੇ ਸਿਰਤਾਜ, ਸੱਚੇ ਪਾਤਸ਼ਾਹ ਤੁਹਾਡੇ 'ਚ ਕਿੰਨੀ ਨਿਮਰਤਾ ਹੈ ਅਤੇ ਸਾਡੇ 'ਚ ਕਿੰਨਾ ਹੰਕਾਰ ਹੈ। ਬਿਨਾਂ ਗੁਣ ਤੋਂ ਹੰਕਾਰ, ਤੁਹਾਡੇ 'ਚ ਇੰਨੇ ਗੁਣ ਨੇ ਕੋਈ ਔਗਣ ਵੀ ਨਹੀਂ। ਗੁਣਾ ਭਰਪੂਰ ਸਤਿਗੁਰੂ ਤੁਹਾਡੇ 'ਚ ਕਿੰਨਾ ਨਿਮਰਤਾ ਹੈ। ਪੰਜਵੇਂ ਪਾਤਸ਼ਾਹ ਨੇ ਸੰਗਤ ਨੂੰ ਆਪ ਪੱਖਾ ਕੀਤਾ, ਪਿੱਪਲੀ ਸਾਹਿਬ ਜਾ ਕੇ ਸੰਗਤ ਦੇ ਲੱਤਾਂ ਤੋਂ ਮਿੱਟੀ ਆਪਣੇ ਪਰਨੇ ਨਾਲ ਝਾੜੀ, ਸੁੱਤਿਆਂ ਪਿਆਂ ਦੀ ਚਰਨ ਚਾਪੀ ਕੀਤੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਜਿਵੇਂ ਬੱਚੇ ਨੂੰ ਸੁੱਤੇ ਪਏ ਨੂੰ ਆਪਾਂ ਢੱਕ ਦਿੰਦੇ ਹਾਂ, ਧਿਆਨ ਰੱਖਦੇ ਹਾਂ ਸੁੱਤੇ ਪਏ ਨੂੰ, ਮਹਾਰਾਜ ਤਾਂ ਆਪਣੇ ਸੁੱਤਿਆਂ ਦਾ ਵੀ ਧਿਆਨ ਰੱਖਦੇ ਹਾਂ। ਕੀਰਤਨ ਸੋਹਲਾ ਜੇ ਪੜ੍ਹਿਆ ਹੋਵੇ ਫਿਰ ਵੀ ਸਿੱਖ ਦਾ ਧਿਆਨ ਰੱਖਦੇ। ਇਸ ਕਰਕੇ ਸਤਿਗੁਰੂ ਸਾਡੇ ਨੇ, ਅਸੀਂ ਸਤਿਗੁਰਾਂ ਦੇ ਹਾਂ। ਸਤਿਗੁਰੂ ਸਾਨੂੰ ਆਪਣੇ ਪੁੱਤਰਾਂ ਵਾਂਗੂ, ਬੱਚਿਆਂ ਵਾਂਗੂ ਬਹੁਤ ਪਿਆਰ ਕਰਦੇ ਨੇ। ਬੇਟੇ ਬੇਟੀਆਂ ਹਾਂ ਆਪਾਂ, ਮਹਾਰਾਜ ਸਾਨੂੰ ਹਮੇਸ਼ਾ ਬੇਟਾ ਕਹਿੰਦੇ ਨੇ ਆਪਾਂ ਨੂੰ, ਇਹ ਮੇਰੇ ਬੇਟੇ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਜਾ ਚਾਰ, ਚਾਰ ਮੂਹੇ ਤੋਂ ਕਿਆ ਭਾਇਆ ਜੀਵਤ ਲੱਖ ਹਜ਼ਾਰ। ਮਾਤਾ ਜੀ ਨੇ ਪੁੱਛਿਆ ਕਿੱਥੇ ਨੇ ਲਾਲ, ਕਹਿੰਦੇ ਆਹ ਜਿਹੜੇ ਲਾਲ ਸਾਹਮਣੇ ਬੈਠੇ ਇਹਨਾਂ ਦੇ ਉੱਤੋਂ ਵਾਰ ਤੇ, ਉਹ ਇਹ ਵੀ ਲਾਲ ਨੇ ਅਤੇ ਉਹ ਵੀ ਲਾਲ ਨੇ। ਗੁਰੂ ਸਾਹਿਬ ਤਾਂ ਸਾਨੂੰ ਮਾਣ ਵਡਿਆਈ ਇੱਜ਼ਤ ਬਹੁਤ ਦਿੰਦੇ ਨੇ, ਪਰ ਸਾਤੋਂ ਸੰਭਾਲੀ ਨਹੀਂ ਜਾਂਦੀ ਉਹ। ਆਓ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਆਪਾਂ ਨੂੰ ਅੱਜ ਇਹੀ ਉਪਦੇਸ਼ ਕਰਦੇ ਨੇ, ਆਪ ਛੋੜ ਜੀਵਤ ਮਰੈ, ਗੁਰ ਕੈ ਸ਼ਬਦ ਵਿਚਾਰ, ਗੁਰਾਂ ਦੇ ਸ਼ਬਦ ਦੇ ਵਿਚਾਰ ਕੇ ਹੰਕਾਰ ਛੱਡ ਦਿਓ, ਜੀਵਤ ਭਾਵ ਤੋਂ ਮਰ ਜਾਓ ਬਿਲਕੁਲ। ਆਪਾਂ ਜਣਾਉਣਾ ਹੀ ਨਹੀਂ ਆਪਾਂ ਨੇ, ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ। ਉਹ ਧੰਦਿਆਂ ਵੱਲੋਂ ਦੌੜਦੇ ਸੀ, ਜਿਹੜੇ ਧੰਦਿਆਂ ਵੱਲ ਨੂੰ ਦੌੜਦੇ ਸੀ ਉਹ ਧੰਦਿਆਂ ਵੱਲੋਂ ਰਹਿ ਹੀ ਗਏ। ਪਹਿਲਾਂ ਜਿਹੜਾ ਬਿਜ਼ੀ ਚਿੰਬੜਿਆ ਹੋਇਆ ਸੀ ਉਹ ਗਲੋਂ ਹੀ ਲੈ ਗਿਆ। ਜਦੋਂ ਸੋਝੀ ਪੈ ਜਾਂਦੀ ਹੈ, ਪਹਿਲਾਂ ਤਾਂ ਧੰਦਿਆਂ ਨੂੰ ਅਸੀਂ ਦੌੜਦੇ ਸੀ, ਹੁਣ ਧੰਦੇ ਸਾਡੇ ਵੱਲ ਨੂੰ ਦੌੜਦੇ। ਲੋੜ ਹੀ ਨਹੀਂ ਜੀ, ਕੰਮ ਨਹੀਂ, ਕੰਮ ਕਰਨ ਦੀ ਲੋੜ ਨਹੀਂ ਪੈਂਦੀ। ਕਹਿੰਦੇ ਮਹਾਰਾਜ ਕਿੱਥੋਂ ਖਾਵਾਂਗੇ? ਕਹਿੰਦੇ ਤੂੰ ਸ਼ਬਦ ਦਾ ਅਭਿਆਸ ਕਰਦਾ, ਇਹ ਮੇਰੀ ਨੌਕਰੀ ਕਰਦਾ, ਜਿਹੜਾ ਸ਼ਬਦ ਦਾ ਅਭਿਆਸ ਕਰਦਾ ਉਹਨੂੰ ਮੈਂ ਆਪ ਰੋਟੀ ਦਿੰਦਾ, ਮੈਂ ਉਹਦਾ ਆਪ ਧਿਆਨ ਰੱਖਦਾ, ਮੈਂ ਉਹਦਾ ਮਾਤਾ ਪਿਤਾ ਭੈਣ ਭਰਾ ਸਭ ਕੁਛ ਹਾਂ ਜਿਹੜਾ ਸ਼ਬਦ ਦਾ ਅਭਿਆਸ ਕਰਦਾ, ਭਾਵੇਂ ਉੱਤੋਂ ਨਾ ਥਾਲ ਲਾਉਣਾ ਪਵੇ, ਰੋਟੀ ਦਊਂਗਾ ਉਹਨੂੰ। ਸ਼ਬਦ ਦਾ ਅਭਿਆਸ ਕਰੇ, ਜਿਹੜੇ ਹੇਮਕੁੰਡ ਸਾਹਿਬ ਦੀਆਂ ਪਹਾੜੀਆਂ 'ਚ ਭਗਤ ਬੈਠੇ ਨੇ ਉਹਨਾਂ ਨੂੰ ਰੋਟੀ ਕੌਣ ਦੇ ਕੇ ਆਉਂਦਾ? ਜਦ ਇੱਕ ਵਾਰੀ ਕੋਈ ਚਿੱਟੇ ਕੱਪੜੇ ਵਾਲਾ ਬਜ਼ੁਰਗ ਮਹਾਂਪੁਰਖਾਂ ਨੂੰ ਮਿਲਿਆ, ਮਹਾਂਪੁਰਖ ਕਹਿਣ ਲੱਗੇ ਫਿਰ ਬਾਬਾ ਜੀ ਇੱਥੇ ਤੁਹਾਨੂੰ ਦਿੰਦਾ ਕੌਣ ਖਾਣ ਨੂੰ? ਕਹਿੰਦੇ ਦਸਵੇਂ ਪਾਤਸ਼ਾਹ ਆ ਕੇ ਸਵੇਰੇ ਕੜਾਹ ਪ੍ਰਸ਼ਾਦ ਇੱਕ ਵਾਰ ਦੇ ਜਾਂਦੇ, ਵਾਹਵਾ ਸਾਰਾ ਚੰਗਾ ਵਧੀਆ ਛਾਂਦਾ ਇੱਕ ਵਾਰੀ ਛਕਾ ਗਏ, 24 ਘੰਟੇ ਭੁੱਖ ਹੀ ਨਹੀਂ ਲੱਗਦੀ ਸਾਨੂੰ। ਉਹਨਾਂ ਨੂੰ ਮਹਾਰਾਜ ਦਿੰਦੇ ਨੇ, ਦਸਵੇਂ ਪਾਤਸ਼ਾਹ ਦਿੰਦੇ ਨੇ ਆਪ। ਜੇ ਆਪਾਂ ਉਹਨਾਂ ਨੂੰ ਪਿਆਰ ਕਰਾਂਗੇ ਤਾਂ ਉਹ ਸਾਨੂੰ ਕਰਦੇ ਨੇ। ਤੁਸੀਂ ਕਰਕੇ ਦੇਖ ਲਓ, ਦਸਵੇਂ ਪਾਤਸ਼ਾਹ ਤੁਹਾਨੂੰ ਵੀ ਛਾਂਦਾ ਦੇ ਜਾਣਗੇ। ਬਾਬਾ ਆਤਰ ਸਿੰਘ ਮਸਤੂਆਣੇ ਲੁੱਕ ਕੇ ਬਹਿ ਗਏ ਸੀ ਗੁਫਾ ਦੇ ਵਿੱਚ। ਉਸ ਵਕਤ ਜਦੋਂ ਪਰਖਿਆ ਮਹਾਰਾਜ ਨੂੰ, ਦੇਖਦਾ ਇੱਥੇ ਰੋਟੀ ਕਿਵੇਂ ਦਿੰਦੇ ਨੇ। ਮਹਾਰਾਜ ਤਾਂ ਘੋੜੇ ਦੇ ਸਾਹਮਣੇ ਖੜ੍ਹੇ ਹੋ ਗਏ ਜਾ ਕੇ, ਕਹਿੰਦੇ ਆਤਰ ਸਿੰਘ ਪਰਖਾਂ ਨਹੀਂ ਲਈ ਦੀਆਂ ਹੁੰਦੀਆਂ ਗੁਰਾਂ ਦੀਆਂ, ਆ ਫੜ ਕੜਾ ਪ੍ਰਸ਼ਾਦ। ਇਸ ਕਰਕੇ ਜਿਹੜੇ ਨਾਸਤਿਕ ਲੋਕ ਨੇ, ਨਿਸ਼ਰਧਕ ਲੋਕ ਨੇ, ਉਲਟ ਛੁਲਟ ਜੇ ਬੋਲਣ ਵਾਲੇ ਨੇ, ਇਹਨਾਂ ਦਾ ਖਹਿੜਾ ਹੀ ਛੱਡ ਦਿਓ, ਇਹਨਾਂ ਨੂੰ ਸੁਣਨਾ ਹੀ ਬੰਦ ਕਰ ਦਿਓ, ਇਹਨਾਂ ਵੱਲ ਦੇਖਣਾ ਹੀ ਬੰਦ ਕਰ ਦਿਓ, ਬਾਈਕਾਟ ਕਰ ਦਿਓ, ਇਹਨਾਂ ਦਾ ਕੋਈ ਲੋੜ ਹੀ ਨਹੀਂ ਇਹਨਾਂ ਨਾਲ ਵਰਤਣ ਦੀ ਆਪਾਂ ਨੂੰ। ਸਿਰਫ ਸ਼ਰਧਾ ਵਾਲਿਆਂ ਨੂੰ ਮਿਲੋ ਬਸ। ਜੇ ਬਚਣਾ, ਜੇ ਇਹਨਾਂ ਇਹ ਕੈਂਸਰ ਦੇ ਰੋਗੀਆਂ ਦਾ ਪ੍ਰਭਾਵ ਸਾਡੇ 'ਤੇ ਪੈ ਗਿਆ, ਇਹ ਮਾਰ ਸੁੱਟਣਗੇ ਆਪਾਂ ਨੂੰ। ਆਪਾਂ ਸਿਰਫ ਸ਼ਰਧਾ ਵਾਲੇ ਹਾਂ ਅਤੇ ਸਾਡੇ ਸਤਿਗੁਰੂ ਸਾਡੇ ਕੋਲ ਨੇ, ਇਹ ਸਾਡੇ ਵਿਚਕਾਰ ਪਾੜਾ ਪਾਉਣ ਵਾਲੇ ਜਿਹੜੇ ਲੋਕ ਨੇ, ਇਹਨਾਂ ਤੋਂ ਸੁਚੇਤ ਰਹਿਣਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸੱਚ ਰੱਤੇ ਮੁਖ ਉਜਲੇ ਤਿੱਤ ਸੱਚਾ ਦਰਬਾਰ, ਤਿੱਤ ਸੱਚਾ ਦਰਬਾਰ। ਮਹਾਰਾਜ ਕਹਿੰਦੇ ਜਿਹੜੇ ਸੱਚ ਨਾਮ ਵਿੱਚ ਰੰਗੇ ਹੋਏ ਨੇ ਨਾ, ਉਹਨਾਂ ਦੇ ਮੂੰਹ ਇਸ ਸੱਚੇ ਦਰਬਾਰ ਸੱਚਖੰਡ ਦੇ ਵਿੱਚ ਵੀ, ਪ੍ਰਤੱਖ ਸੰਗਤ ਵਿੱਚ ਵੀ ਉਜਲੇ ਹੋਏ ਨੇ। ਜਿਨ੍ਹਾਂ ਉੱਤੇ ਕਿਰਪਾ ਹੋਈ ਹੈ ਨਾ, ਤਿੱਤ ਸੱਚਾ ਦਰਬਾਰ ਸੱਚਖੰਡ ਦੇ ਵਿੱਚ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉਸ ਦਰ ਦੇ ਵਿੱਚ ਵੀ ਅਤੇ ਸੰਗਤ ਵਿੱਚ ਹੀ, ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ। ਹੁਣ ਜਿਨ੍ਹਾਂ ਨੇ ਸਤਿਗੁਰੂ ਪੁਰਖ ਨੂੰ ਮੰਨਿਆ ਹੀ ਨਹੀਂ ਅਤੇ ਗੁਰਾਂ ਦੀ ਮਾਨਤਾ ਹੀ ਨਹੀਂ ਕੀਤੀ, ਉਹਨਾਂ ਦੇ ਸ਼ਬਦ ਵਿੱਚ ਕੀ ਆ, ਉਹਨਾਂ ਦਾ ਪਿਆਰ ਬਣਿਆ ਹੀ ਨਹੀਂ। ਕਿਉਂਕਿ ਉਹਨਾਂ ਦਾ ਪਿਆਰ ਸ਼ਬਦ ਵਿੱਚ ਲੱਗਿਆ ਨਹੀਂ, ਕਦੇ ਸਤਿਕਾਰ ਨਹੀਂ ਕੀਤਾ, ਕਿਉਂਕਿ ਉਹਨਾਂ ਨੇ ਵਿਧੀ ਪੂਰਵਕ ਗੁਰਾਂ ਦੀ ਮਾਨਤਾ ਨਹੀਂ ਕੀਤੀ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਨਹੀਂ ਛਕਿਆ। ਇਹੋ ਜਿਹੇ ਲੋਕਾਂ ਨੂੰ ਪੁੱਛੋ, ਕਦੇ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਭੇਟਾ ਕੀਤਾ ਹੋਵੇ? ਨਾ। ਕਦੇ ਪੰਜਾਂ ਪਿਆਰਿਆਂ ਨੂੰ ਪ੍ਰਸ਼ਾਦਾ ਛਕਾਇਆ ਹੋਵੇ? ਕਹਿੰਦੇ ਨਹੀਂ। ਕਦੇ ਸੰਗਤ ਦੀ ਕੋਈ ਸੇਵਾ, ਕੋਈ ਲੰਗਰ, ਕੁਛ ਵੀ ਨਹੀਂ ਕੀਤਾ। ਸਿਰਫ ਕਾਂ ਵਾਂਗੂ ਵਿਸਟਾ ਖਾਣੀ ਜਾਣਦੇ ਨੇ, ਬਸ ਕਾਂ ਕਾਂ ਕਰਨਾ ਜਾਣਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਤਿਗੁਰ ਦੀ ਸੇਵਾ ਨਹੀਂ ਕੀਤੀ, ਸ਼ਬਦ ਨਾਲ ਪਿਆਰ ਨਹੀਂ ਲੱਗਿਆ, ਦਿਖਾਵੇ ਦਾ ਕਰਮ ਕੀ ਕਰਦਾ। ਇਸ ਨਾਨ ਦਾਨ ਜੇਤਾ ਕਰਹਿ ਦੂਜੈ ਭਾਏ ਖੁਆਰ। ਜਿੰਨਾ ਵੀ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਦਾ ਨਾ, ਉਹ ਦਵੈਸ਼ ਭਾਵਨਾ ਕਰਕੇ ਖੁਆਰ ਹੀ ਹੁੰਦਾ, ਨਿਸਫਲ ਹੁੰਦਾ। ਇਸ਼ਨਾਨ ਵੀ ਕਰਦਾ, ਦਾਨ ਵੀ ਦਿੰਦਾ, ਇਹ ਦਿਖਾਵੇ ਦੀਆਂ ਚੀਜ਼ਾਂ। ਭਗਤੀ ਅੰਦਰ ਬਹਿ ਕੇ ਹੁੰਦੀ, ਉਹ ਕਿਹੜਾ ਕਿਸੇ ਨੇ ਦੇਖਣੀ ਹੈ। ਇਸ਼ਨਾਨ ਸਾਹਮਣੇ ਕਰਦਾ, ਮੈਂ ਇੰਨੀ ਵਾਰ ਇੱਥੇ ਜਾਇਆ, ਦਾਨ ਕਰਦਾ ਕਾਹਦੇ ਲਈ, ਦਾਨ ਆਪਣੀ ਵਡਿਆਈ ਲਈ ਕਰਦਾ। ਮਹਾਰਾਜ ਕਹਿੰਦੇ ਦੁਨਿਆਵੀ ਲੋਕਾਂ ਨੂੰ ਚੱਕਰ 'ਚ ਪਾ ਲੈਂਦਾ, ਪਰ ਪਰਮਾਤਮਾ ਕੋਈ ਬੱਚਾ ਨਹੀਂ ਜਿਹਨੂੰ ਆਪਾਂ ਚੱਕਰ 'ਚ ਪਾ ਲਵਾਂਗੇ। ਨਾ ਹੀ ਰਾਮ ਇਆਨਾ, ਰੱਬ ਕੋਈ ਨਿਆਣਾ ਨਹੀਂ ਗਾ। ਮਹਾਰਾਜ ਇਸ ਕਰਕੇ ਕਹਿੰਦੇ, ਦਿਖਾਵੇ ਦਾ ਕਰਮ ਕਰਨ ਵਾਲੇ ਇਨਸਾਨ ਦਿਖਾਵਾ ਹੀ ਕਰਦੇ ਨੇ। ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ। ਇਹ ਤਾਂ ਵਾਹਿਗੁਰੂ ਆਪਣੀ ਕਿਰਪਾ ਕਰੇ, ਬੰਦੇ ਦਾ ਪਿਆਰ ਲੱਗਦਾ ਨਾਮ ਜਪਣ ਵਿੱਚ ਵਾਹਿਗੁਰੂ, ਫਿਰ ਮਿੱਠਾ ਲੱਗਦਾ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਫਿਰ ਨਾਮ ਮਿੱਠਾ ਲੱਗਣ ਲੱਗ ਜਾਂਦਾ, ਪਿਆਰਾ ਲੱਗਣ ਲੱਗ ਜਾਂਦਾ। ਇਸ ਮਾਰਗ ਉੱਤੇ ਚਲਾਉਣਾ ਸਾਰਿਆਂ ਨੂੰ ਬਹੁਤ ਔਖਾ ਹੈ। ਲੋਕ ਤਾਂ ਇੱਥੇ ਹੀ ਦੇਖੋ ਆਪਸ ਵਿੱਚ ਕਿੰਨੀ ਇੱਕ ਦੂਜੇ ਦੀ ਨਿੰਦਾ, ਚੁਗਲੀ, ਈਰਖਾ। ਗੁਰੂ ਘਰਾਂ 'ਚ ਜ਼ਿਆਦਾ ਚੱਲਦਾ। ਉਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਹੀ ਨਹੀਂ, ਸ਼ਬਦ ਨੂੰ ਨਹੀਂ ਸਮਝਿਆ। ਇਹ ਨਹੀਂ ਸਮਝਦੇ ਸੀ ਮਰਨਾ ਵੀ, ਦੁਨੀਆਂ 'ਚ ਚਲੇ ਵੀ ਜਾਣਾ, ਅੱਗੇ ਇਸ ਦਾ ਲੇਖਾ ਵੀ ਹੋਣਾ, ਹਿਸਾਬ ਕਿਤਾਬ ਹੋਣਾ। ਗੁਰੂ ਗ੍ਰੰਥ ਸਾਹਿਬ ਤਿੰਨਾਂ ਲੋਕਾਂ ਦੇ ਮਾਲਕ, ਇਹਨਾਂ ਤੋਂ ਡਰਦਾ ਹੀ ਨਹੀਂ ਕੋਈ। ਐਸੇ ਲੋਕ ਡਰਦੇ ਨਹੀਂ ਹਨ। ਪਰ ਜਿਨ੍ਹਾਂ ਨੂੰ ਡਰ ਹੈ ਉਹ ਤਾਂ ਗਲਤੀ ਨਹੀਂ ਕਰਦੇ। ਡਰਨ ਵਾਲਾ ਇਨਸਾਨ ਹਮੇਸ਼ਾ ਗੁਰਾਂ ਤੋਂ ਭੈ ਖਾਂਦਾ, ਕਿਉਂ? ਉਹਨੂੰ ਪਤਾ ਫਿਰ ਮੈਨੂੰ ਨਾਮਦਾਨ ਦੀ ਦਾਤ ਨਹੀਂ ਮਿਲਣੀ ਮਹਾਰਾਜ ਕੋਲੋਂ। ਤਾਂ ਮਹਾਰਾਜ ਕਹਿੰਦੇ ਪਰਮਾਤਮਾ ਹੀ ਕਿਰਪਾ ਕਰੇ, ਨਾਮ ਜਪਣ ਵਿੱਚ ਪਿਆਰ ਬਣਦਾ। ਨਾਨਕ ਨਾਮ ਸੰਭਾਲ ਤੂੰ ਗੁਰ ਕਾ ਹੇਤ ਅਪਾਰ। ਕਹਿੰਦੇ ਤੂੰ ਗੁਰਾਂ 'ਚ ਨਾ ਬਹੁਤਾ ਹੀ ਪਿਆਰ ਕਰ। ਗੁਰ ਕਾ ਹੇਤ ਅਪਾਰ, ਅਪਾਰ ਹੁੰਦਾ ਬਹੁਤਾ ਹੀ ਜ਼ਿਆਦਾ। ਹੇਤ ਪ੍ਰੇਮ ਕਰ ਗੁਰਾਂ ਵਿੱਚ, ਅਤੇ ਪ੍ਰੇਮ ਕਰਕੇ ਤੂੰ ਵਾਹਿਗੁਰੂ 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 ਯਾਦ ਕਰ। ਗੁਰਾਂ ਦਾ ਗੁਰਮੰਤਰ ਹੈ ਇਹ। ਗੁਰਾਂ ਨੇ ਕਿਹਾ ਜੇ ਤੂੰ ਵਾਹਿਗੁਰੂ ਵਾਹਿਗੁਰੂ ਕਰੇਗਾ ਤਾਂ ਤੈਨੂੰ ਵਾਹਿਗੁਰੂ ਮਿਲ ਪਵੇਗਾ, ਵਾਹਿਗੁਰੂ ਨਾਲ ਤੇਰਾ ਮਿਲਾਪ ਹੋ ਜਾਏਗਾ, ਤੇਰੀ ਆਤਮਾ ਜਿਹੜੀ ਹੈ ਉਹ ਪਰਮਾਤਮਾ 'ਚ ਲੀਨ ਹੋ ਜਾਏਗੀ।